ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇਯ ਸਰੋਵਰ ਪਾਗਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇਯ ਸਰੋਵਰ ਪਾਗਾ ਤੇਰਾ ਜਾਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਇਆ ਸਭ ਤਾਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹ ਤਾਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਕਰਨ ਕਾਰਨ ਸਮਰੱਥ ਸ਼ਬਦ ਅਵਤਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਹੁਤ ਉੱਤਮ ਭਾਗਾਂ ਕਾਰਨ ਗੁਰੂ ਕੀਆਂ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਨਮਸਕਾਰਾਂ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਜੀਆਂ ਹਨ। ਇਹ ਸਤਿਗੁਰੂ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ, ਮਨੁੱਖ ਆਪਣੀ ਸ਼ਕਤੀ ਨਾਲ ਆਪਣੀ ਸਮਝ ਨਾਲ ਆਪਣੀ ਸਿਆਣਪ ਨਾਲ ਇਹੋ ਜਿਹਾ ਸਮਾਂ ਪ੍ਰਾਪਤ ਨਹੀਂ ਕਰ ਸਕਦਾ। ਇਹ ਸਮਾਂ ਜਦੋਂ ਪ੍ਰਾਪਤ ਹੁੰਦਾ ਕੇਵਲ ਉਸ ਮਾਲਕ ਦੀ ਕਿਰਪਾ ਨਾਲ ਹੀ ਹੁੰਦਾ ਹੈ, ਉਹਦੇ ਤੋਂ ਬਿਨਾਂ ਮਨੁੱਖ ਦੇ ਸਾਧਨ ਅਧੂਰੇ ਰਹਿ ਜਾਂਦੇ ਨੇ। ਇਸ ਲਈ ਸਤਿਗੁਰੂ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ। ਮਨੁੱਖ ਜ਼ਿੰਦਗੀ ਭਰ ਕਈ ਵਾਰ ਸੋਚਦਾ ਰਹਿੰਦਾ ਹੈ, ਲੋਚਦਾ ਰਹਿੰਦਾ ਹੈ, ਚਾਹੁੰਦਾ ਰਹਿੰਦਾ ਹੈ ਕਿ ਮੈਂ ਸਤਿਗੁਰੂ ਜੀ ਦੇ ਸਨਮੁੱਖ ਪਾਵਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾ ਕੇ ਨਤਮਸਤਕ ਹੋਵਾਂ, ਨਮਸਕਾਰ ਕਰਾਂ, ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਾਂ, ਪਰ ਜਦੋਂ ਸਤਿਗੁਰੂ ਜੀ ਸੁਭਾਗ ਬਖਸ਼ਦੇ ਨੇ, ਸਮਾਂ ਬਖਸ਼ਦੇ ਨੇ ਸਤਿਸੰਗ ਜੀ, ਉਦੋਂ ਹੀ ਇਹ ਵੱਡਿਆਂ ਭਾਗਾਂ ਕਾਰਨ ਸੁਭਾਗ ਜੁੜਦਾ ਹੈ। ਇਸ ਲਈ ਦੂਰਾਂ ਦਰੇਡਿਆਂ ਤੋਂ ਅਥਵਾ ਗੁਰੂ ਕੀ ਨਗਰੀ ਵਿੱਚੋਂ, ਦੇਸ਼ ਔਰ ਵਿਦੇਸ਼ਾਂ ਵਿੱਚੋਂ ਗੁਰੂ ਕੀਆਂ ਸੰਗਤਾਂ ਦਰਸ਼ਨ ਦੀਦਾਰੇ ਕਰਨ ਵਾਸਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਪਹੁੰਚੀਆਂ ਹਨ। ਸੋ ਇਹ ਕਦਮ ਕਦਮ ਸਾਡਾ ਲੇਖੇ ਵਿੱਚ ਹੈ। ਜਦੋਂ ਸ਼ੁਭ ਵਿਚਾਰ ਮਨ ਵਿੱਚ ਪੈਦਾ ਹੁੰਦੀ ਹੈ ਉਦੋਂ ਹੀ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਫਿਰ ਸ਼ੁਭ ਚਿਤਵਣੀ ਮਨ ਦੀ ਜਿਹੜੀ ਹੈ ਉਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੀ ਹੈ ਅਤੇ ਉਸ ਬੁੱਧੀ ਵੱਲੋਂ ਚਿਤਵਣੀਆਂ ਹੋਈਆਂ ਆਸਾਂ ਸਤਿਗੁਰੂ ਜੀ ਪੂਰੀਆਂ ਕਰ ਦਿੰਦੇ ਨੇ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਸਤਿਗੁਰੂ ਆਪ ਰਹਿਮਤ ਕਰ ਦਿੰਦੇ ਨੇ, ਉਹ ਸੁਭਾਗ ਪ੍ਰਾਪਤ ਹੋਇਆ। ਮੈਂ ਬੇਨਤੀ ਕਰਦੇ ਹਾਂ ਜਦੋਂ ਵੀ ਗੁਰੂ ਕੀਆਂ ਸਿੱਖ ਸੰਗਤਾਂ ਦਰਬਾਰ ਸਾਹਿਬ ਵਿਖੇ ਦਰਸ਼ਨ ਦੀਦਾਰਿਆਂ ਨੂੰ ਆਉਣ, ਵੈਸੇ ਤਾਂ ਸਭਨਾ ਹੀ ਗੁਰਸਿੱਖਾਂ ਦੇ ਵਿੱਚ ਭਾਵਨਾ ਹੁੰਦੀ ਹੈ, ਦਰਸ਼ਨ ਦੀਦਾਰੇ ਕਰਦੇ ਹਾਂ, ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ, ਪਰ ਕਈ ਵਾਰ ਮਨ ਵਿੱਚ ਆਲਸ ਪੈਦਾ ਹੁੰਦਾ ਹੈ ਵੀ ਦਰਸ਼ਨ ਕਰ ਲਏ, ਇਸ਼ਨਾਨ ਦੀ ਕੀ ਜ਼ਰੂਰਤ ਹੈ। ਨਹੀਂ ਭਾਈ, ਹੋਰ ਵੀ ਵੱਡੇ ਭਾਗ ਹੋਣਗੇ, ਹੋਰ ਵੀ ਜਨਮਾਂ ਜਨਮਾਂਤਰਾਂ ਦੇ ਦੁੱਖ ਦਲਿੱਦਰ ਦੂਰ ਹੋ ਜਾਣਗੇ ਜਦੋਂ ਅਸੀਂ ਸਤਿਗੁਰੂ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਾਂਗੇ ਅਤੇ ਸਤਿਗੁਰੂ ਦੇ ਸਨਮੁੱਖ ਹੋ ਕੇ ਦਰਸ਼ਨ ਦੀਦਾਰੇ ਕਰਾਂਗੇ, ਹੋਰ ਵੀ ਚੜ੍ਹਦੀ ਕਲਾ ਹੋਵੇ। ਇਸ ਲਈ ਇੱਥੇ ਆ ਕੇ ਆਲਸ ਦਲਿੱਦਰ ਨਹੀਂ ਕਰਨਾ ਚਾਹੀਦਾ, ਇਸ਼ਨਾਨ ਵੀ ਕਰਨਾ ਅਤੇ ਦਰਸ਼ਨ ਦੀਦਾਰੇ ਵੀ ਕਰਨੇ ਹਨ। ਸਤਿਗੁਰੂ ਰਹਿਮਤ ਕਰਦੇ ਹਨ। ਸੋ ਸਿਰ ਸਤਿਗੁਰੂ ਨੇ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤੋਂ ਗੁਰੂ ਕੇ ਰਾਗੀ ਜਥਿਆਂ ਨੇ ਬਹੁਤ ਹੀ ਪ੍ਰੇਮ ਨਾਲ, ਸ਼ਰਧਾ ਭਾਵਨਾ ਦੇ ਨਾਲ ਆਸਾ ਜੀ ਦੀ ਵਾਰ ਦੇ ਛਕਿਆਂ ਸ਼ੰਤਾਂ ਦੇ ਸਮੇਤ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾਏ, ਸ਼ਬਦ ਕੀਰਤਨ ਹੋਇਆ। ਸਤਿਗੁਰੂ ਪਾਤਸ਼ਾਹ ਜੀ ਨੇ ਦਰਸ਼ਨ ਦੀਦਾਰੇ ਬਖਸ਼ੇ ਔਰ ਸਾਰੀ ਲੁਕਾਈ ਨੂੰ, ਮਨੁੱਖਤਾ ਨੂੰ, ਵਿਸ਼ੇਸ਼ ਕਰਕੇ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ। ਜੋ ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ, ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਉਸ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰਨ ਵਾਸਤੇ ਸੁਭਾਗ ਜੁੜਿਆ ਹੈ। ਸੋ ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਪਰਮਾਤਮਾ ਦੀਆਂ ਜਿਹੜੀਆਂ ਕਥਾ ਕਹਾਣੀਆਂ ਨੇ ਨਾ, ਉਹ ਜਦੋਂ ਅਸੀਂ ਇਕਾਗਰ ਚਿੱਤ ਹੋ ਕੇ ਸੁਣਦੇ ਹਾਂ ਤਾਂ ਸਤਿਗੁਰੂ ਜੀ ਦੀ ਹੋਰ ਵੀ ਸਾਡੇ 'ਤੇ ਬਹੁਤੀ ਕਿਰਪਾ ਹੁੰਦੀ ਹੈ, ਹੋਰ ਵੀ ਜਨਮਾਂ ਜਨਮਾਂਤਰਾਂ ਦੀ ਮੈਲ ਲੈਂਦੀ ਹੈ, ਮਨ ਦੇ ਵਿੱਚ ਸ਼ੁਭ ਵਿਚਾਰ ਸ਼ੁਭ ਖਿਆਲ ਪੈਦਾ ਹੁੰਦੇ ਨੇ। ਇਸ ਲਈ ਇਹ ਕਥਾ ਦਾ ਸਮਾਂ ਜੁੜਿਆ ਹੈ। ਆਓ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਇਸ ਸਰੋਵਰ ਵਿੱਚੋਂ, ਨਾਮ ਦੇ ਸਰੋਵਰ ਵਿੱਚੋਂ ਜੋ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤਾਂ ਕਰਕੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਸ ਨੂੰ ਅਸੀਂ ਸਮਝ ਸਕੀਏ। ਵੈਸੇ ਤਾਂ ਭਾਈ ਗੁਰੂ ਕੀ ਬਾਣੀ ਦੀ ਕਥਾ ਕੌਣ ਕਰ ਸਕਦਾ, ਕਰ ਸਕਦਾ ਕੋਈ? ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਸਾਕੋ, ਤੂੰ ਠਾਕਰ ਊਚ ਭਗਵਾਨਾ। ਮਹਾਰਾਜ ਤੇਰੇ ਗੁਣ ਨਹੀਂ ਕਥੇ ਜਾ ਸਕਦੇ, ਪਰ ਇਹ ਵਿਚਾਰ ਸਾਂਝੀ ਕਰਨ ਵਾਸਤੇ ਜੋ ਸਮਾਂ ਮਿਲਿਆ, ਆਓ ਉਸ ਸਮੇਂ ਨੂੰ ਸਫਲਾ ਕਰੀਏ, ਮਨ ਕਰਕੇ ਵੀ ਹਾਜ਼ਰੀ ਲਵਾਉਣ ਦਾ ਯਤਨ ਕਰੀਏ। ਸਤਿਗੁਰੂ ਕਿਰਪਾ ਕਰਨ, ਮਨ ਵੀ ਸਾਡਾ ਇੱਥੇ ਰਹੇ। ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ, ਇਹ ਬੇਨਤੀ ਇਸ ਲਈ ਕਰਦੇ ਹਾਂ ਕਿ ਕਈ ਵਾਰ ਸਰੀਰਕ ਤੌਰ 'ਤੇ ਅਸੀਂ ਹਾਜ਼ਰ ਹੁੰਦੇ ਹਾਂ ਪਰ ਮਨ ਬੜੀ ਦੂਰ ਉਡਾਰੀ ਮਾਰ ਜਾਂਦਾ, ਇੱਥੇ ਹੁੰਦਾ ਹੀ ਨਹੀਂ, ਬਚਨ ਸੁਣਦਾ ਹੀ ਨਹੀਂ। ਨਹੀਂ, ਕੋਸ਼ਿਸ਼ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋ ਉਪਦੇਸ਼ ਦਿੱਤਾ ਨਾ, ਜਦੋਂ ਸਤਿਗੁਰੂ ਦੀ ਇੱਕ ਇੱਕ ਸ਼ਬਦ ਵੱਲ ਅਸੀਂ ਧਿਆਨ ਦੇਵਾਂਗੇ ਤਾਂ ਮਨ ਕਿਤੇ ਵੀ ਨਹੀਂ ਜਾ ਸਕਦਾ, ਮਨ ਇੱਥੇ ਹੀ ਰਹੇਗਾ। ਸੋ ਇਸ ਵਾਸਤੇ ਜੇ ਅਸੀਂ ਸੁਣਨਾ ਛੱਡ ਦਿੱਤਾ ਫਿਰ ਇਹ ਦੌੜ ਜਾਏਗਾ, ਭਾਈ ਇਹਨੂੰ ਸੁਣਾਉਣਾ ਹੈ। ਸੋ ਇਸ ਵਾਸਤੇ ਆਓ ਸਤਿਗੁਰੂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਕੇ ਗੁਰੂ ਕੀ ਬਾਣੀ ਦੀ ਕਥਾ ਸੁਣੀਏ। ਸਰਬੱਤ ਸੰਗਤ ਗੱਜ ਕੇ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾ, ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ।
ਧਨਾਸਰੀ ਰਾਗ ਵਿੱਚ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ, ਸ਼ਾਂਤੀ ਦੇ ਪੁੰਜ, ਧਰਮ ਦੀ ਧੁਜਾ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਰਹਿਮਤਾਂ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਅੱਜ ਦੇ ਸ੍ਰੀ ਮੁਖ ਵਾਕ ਦੇ ਵਿੱਚ ਗੁਰਸਿੱਖ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਇਹ ਗੁਰਸਿੱਖ ਤੂੰ ਆਪਣੇ ਮਨ ਦਾ ਆਲਸ ਤਿਆਗਣਾ ਹੈ, ਦਲਿੱਦਰ ਤੋਂ ਦੂਰ ਰਹਿਣਾ ਹੈ, ਦਲਿੱਦਰ ਨੂੰ ਤਿਆਗ ਦੇਣਾ ਹੈ ਅਤੇ ਪਰਮਾਤਮਾ ਦੇ ਨਾਮ ਦੇ ਉੱਪਰ, ਪ੍ਰਭੂ ਦੇ ਨਾਮ ਦੇ ਉੱਪਰ ਭਰੋਸਾ ਰੱਖਣਾ ਹੈ। ਉਸ ਦੇ ਵਿੱਚ ਬੜੀ ਵੱਡੀ ਸ਼ਕਤੀ ਹੈ ਅਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਬਚਨ ਕਹਿ ਰਹੇ ਨੇ ਨਾ, ਜਦੋਂ ਆਪਾਂ ਧਿਆਨ ਨਾਲ ਵਿਚਾਰਾਂਗੇ, ਜਿਨ੍ਹਾਂ ਗੁਰਸਿੱਖਾਂ ਨੇ ਸ਼ਰਧਾ ਭਾਵਨਾ ਦੇ ਨਾਲ ਕਮਾਈ ਕੀਤੀ, ਅਭਿਆਸ ਕੀਤਾ, ਨਾਮ ਜਪਿਆ, ਉਹਦੀ ਰਸਨਾ ਉੱਪਰ ਵੀ ਸਤਿਗੁਰੂ ਜੀ ਆਪ ਵਸ ਜਾਂਦੇ ਨੇ, ਕਿਉਂਕਿ ਉਹਦਾ ਨਾਮ ਜਿੱਥੇ 24 ਘੰਟੇ ਨਾਮ ਚੱਲੀ ਜਾਣਾ, ਨਾਮ ਸਿਮਰਨ ਹੋਈ ਜਾਣਾ, ਨਾਮ ਸਿਮਰੀ ਜਾਣਾ, ਜਪੀ ਜਾਣਾ ਹੈ ਅਤੇ ਉਹਦਾ ਹੀ ਵਾਸਾ ਹੋ ਜਾਂਦਾ ਉੱਥੇ। ਅਤੇ ਫਿਰ ਉਹ ਜੋ ਚੇਤਨ ਵੀ ਪੈਦਾ ਹੁੰਦੀ ਹੈ ਨਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਉਹਨਾਂ ਮਹਾਂਪੁਰਖਾਂ ਦੀ ਅਵਸਥਾ ਫਿਰ ਕੀ ਬਣ ਜਾਂਦੀ ਹੈ, ਜੋ ਜੋ ਚਿਤਵੈ ਸਾਧ ਜਾਣ ਸੋਲੇ ਤਾਂ ਮਾਣ। ਜੋ ਵੀ ਮਨ ਵਿੱਚ ਚਿਤਵਨੀ ਪੈਦਾ ਵੀ ਹੋ ਜਾਵੇ ਉਹ ਉਸੇ ਤਰ੍ਹਾਂ ਦੀ ਪੈਦਾ ਹੋਵੇਗੀ ਜਿਹੋ ਜਿਹਾ ਅੰਦਰ ਨਾਮ ਚੱਲ ਰਿਹਾ ਹੈ। ਪ੍ਰਭੂ ਦੇ ਨਾਮ ਦੀ ਜੋ ਅੰਦਰ ਪ੍ਰਾਪਤੀ ਹੋਈ ਹੈ, ਜੋ ਪ੍ਰਭੂ ਦੇ ਨਾਮ ਨਾਲ ਸੁਰਤ ਜੁੜੀ ਹੋਈ ਹੈ, ਜੋ ਪ੍ਰਭੂ ਦੇ ਨਾਮ ਦੀ ਵਡਿਆਈ ਹੈ, ਉਹਦੇ ਮੁਤਾਬਕ ਹੀ ਉਸ ਮਹਾਂਪੁਰਖ ਦੇ ਮਨ ਵਿੱਚ ਚਿਤਵਨੀ ਪੈਦਾ ਹੋਏਗੀ ਅਤੇ ਜਦੋਂ ਉਹ ਚਿਤਵਨੀ ਪੈਦਾ ਹੋਏਗੀ ਫਿਰ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਉਹਨੂੰ ਮੰਨ ਲੈਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ। ਪਰਮਾਤਮਾ ਦਾ ਨਾਮ ਜਿਨ੍ਹਾਂ ਨੂੰ ਵਿਸਰ ਜਾਂਦਾ ਹੈ, ਗੁਰਸਿੱਖ ਨੇ ਤਾਂ ਹਮੇਸ਼ਾ ਹੀ ਅਰਦਾਸ ਕਰਨੀ, ਬੇਨਤੀ ਕਰਨੀ ਹੈ ਕਿ ਪਰਮਾਤਮਾ ਦਾ ਨਾਮ ਸਾਨੂੰ ਵਿਸਰ ਨਾ ਜਾਵੇ। ਜਿਵੇਂ ਮਾਤਾ ਦੇ ਗਰਭ ਵਿੱਚ ਪਰਮਾਤਮਾ ਦੇ ਨਾਮ ਨਾਲ ਲਿਵ ਜੁੜੀ ਹੋਈ ਸੀ, ਉੱਥੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਆਪ ਰੱਖਿਆ ਕੀਤੀ, ਮਾਤਾ ਦੇ ਗਰਭ ਵਿੱਚ ਵੀ ਰੱਖਿਆ ਕੀਤੀ ਜਿੱਥੇ ਹੋਰ ਕੋਈ ਕਿਸੇ ਦੀ ਸਮਰੱਥਾ ਨਹੀਂ ਸੀ, ਕਿਸੇ ਦੀ ਪਹੁੰਚ ਨਹੀਂ ਸੀ, ਇੱਥੋਂ ਤੱਕ ਕਿ ਮਾਤਾ ਦੀ ਵੀ ਪਹੁੰਚ ਨਹੀਂ ਸੀ, ਜਿਹੜੀ ਮਾਤਾ ਦੇ ਗਰਭ ਵਿੱਚ ਸਨ ਉਹਦੇ ਵੀ ਵਸ ਦੀ ਗੱਲ ਨਹੀਂ ਸੀ। ਅਤੇ ਫਿਰ ਕਿਹਨੇ ਰੱਖਿਆ ਕੀਤੀ? ਪ੍ਰਤਪਾਲ ਮਾਤਾ ਉਧਰ ਰੱਖਾ ਹੈ, ਲੱਗਣ ਦੇਤ ਨਾ ਸੇਕ, ਸੋਈ ਸਵਾਮੀ ਈਹਾਂ ਰੱਖੈ ਬੂਝ ਬੁੱਧ ਵਿਵੇਕ। ਵਿਚਾਰ ਦੀ ਬੁੱਧੀ ਨਾ ਇਸ ਨੂੰ ਸੋਚਣਾ ਕਰ ਕਿ ਦੇਖ ਉੱਥੇ ਮਾਤਾ ਦੀ ਜਠਰਾਕਣ ਅਗਨੀ, ਮਾਤਾ ਦੇ ਕਠਿਨ ਤੋਂ ਕਠਿਨ ਖਾਧੇ ਹੋਏ ਪਦਾਰਥ ਹਜ਼ਮ ਹੋ ਜਾਂਦੇ ਨੇ ਅਤੇ ਉਸ ਅਗਨੀ ਦੇ ਵਿੱਚ ਤੈਨੂੰ ਵੀ ਰੱਖ ਰਿਹਾ, ਪਰ ਤੈਨੂੰ ਉਸ ਢੰਗ ਦੇ ਨਾਲ ਪਰਮਾਤਮਾ ਨੇ ਤੇਰਾ ਇਲਾਜ ਕੀਤਾ, ਤੇਰਾ ਪ੍ਰਬੰਧ ਕੀਤਾ, ਤੇਰੀ ਪਾਲਣਾ ਕੀਤੀ। ਕਿਵੇਂ ਕੀਤੀ ਭਾਈ? ਕਿਉਂਕਿ ਤੇਰੀ ਲਿਵ ਪਰਮਾਤਮਾ ਨਾਲ ਜੁੜੀ ਹੋਈ ਸੀ, ਤੂੰ ਉਹਦੇ ਨਾਲ ਪਰਮਾਤਮਾ ਦੇ ਚਰਨਾਂ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਇਆ ਸੀ, ਤਾਂ ਤੇਰੀ ਇਹ ਰੱਖਿਆ ਹੋਈ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਵੱਡਿਆਂ ਭਾਗਾਂ ਕਰਕੇ ਸੰਗਤ ਪ੍ਰਾਪਤ ਹੁੰਦੀ ਹੈ, ਵੱਡਿਆਂ ਭਾਗਾਂ ਕਰਕੇ ਨਾਮ ਦੀ ਪ੍ਰਾਪਤੀ ਹੁੰਦੀ। ਅਤੇ ਜੇ ਪਰਮਾਤਮਾ ਦਾ ਨਾਮ ਵਿਸਰ ਜਾਵੇ, ਪਉ ਭਗਤੀ ਵਿਸਰ ਜਾਵੇ, ਤਾਂ ਫਿਰ ਇਹ ਸਾਡਾ ਸਰੀਰ ਕਿਸ ਕੰਮ ਹੈ? ਇਹ ਸਰੀਰ ਕੇਵਲ ਖਾਣ ਪਹਿਨਣ ਭੋਗਣ ਵਾਸਤੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਵਿੱਚ ਸਮਝਾਇਆ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਤੈਨੂੰ ਲਾਭ ਹੈ ਕਿ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਨਾ, ਉਹਦੀ ਬੰਦਗੀ ਕਰਨੀ, ਉਹਦੀ ਇਬਾਦਤ ਕਰਨੀ ਹੈ। ਅਤੇ ਜੇ ਪਰਮਾਤਮਾ ਦਾ ਨਾਮ ਵਿਸਰ ਗਿਆ ਤਾਂ ਫਿਰ ਭਾਈ ਇਹ ਸਰੀਰ ਤੇਰਾ ਕਿਸ ਕੰਮ ਹੈ? ਗੁਰੂ ਕੇ ਸਿੱਖ ਅਰਦਾਸ ਕਰਦੇ, ਬੇਨਤੀ ਕਰਦੇ ਨੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰੀਕਾ ਦੱਸਿਆ ਕਿ ਭਾਈ ਪਰਮਾਤਮਾ ਦਾ ਨਾਮ ਨਾ ਵਿਸਰੇ, ਇਸ ਵਾਸਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰੀ, ਅਤੇ ਨਾਲ ਨਾਲ ਹਦਾਇਤ ਕੀਤੀ ਕਿ ਜੇਕਰ ਪਰਮਾਤਮਾ ਦਾ ਨਾਮ ਵਿਸਰ ਗਿਆ, ਇੱਥੇ ਵੀ ਸਤਿਗੁਰੂ ਜੀ ਕਿਰਪਾ ਕਰਦੇ ਨਾ ਕਿ ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ, ਜਿਹਨੂੰ ਪਰਮਾਤਮਾ ਪ੍ਰਾਣਾਂ ਦਾ ਪਿਆਰ, ਪ੍ਰਾਣਾਂ ਦਾ ਪ੍ਰੀਤਮ, ਪ੍ਰਾਣਾਂ ਦਾ ਮਾਲਕ, ਉਹ ਵਾਹਿਗੁਰੂ ਵਿਸਰ ਗਿਆ ਅਤੇ ਉਹਦੀ ਹਾਲਤ ਕੀ ਹੁੰਦੀ ਹੈ? ਸਾਨੂੰ ਤਾਂ ਹਮੇਸ਼ਾ ਮਹਾਰਾਜ ਨੇ ਪਰਮਾਤਮਾ ਦਾ ਨਾਮ ਚੇਤੇ ਕਰਨ ਵਾਸਤੇ ਚੇਤਨਾ ਹੈ ਤੂੰ ਚੇਤ ਲੈ ਨਿਸਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘੱਟ ਜੋ ਪਾਣੀ, ਹਰ ਗੁਣ ਕਾਹੇ ਨਾ ਗਾਵ ਹੀ ਮੂਰਖ ਅਗਿਆਨਾ, ਝੂਠੇ ਲਾਲਚ ਲਾ ਕਿਨੇ ਮਰਨ ਪਛਾਣਾ। ਅਤੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਅੱਜ ਹੂੰ ਕੁਛ ਵਿਗੜਿਓ ਨਹੀਂ, ਹਾਲੇ ਵੀ ਤੇਰਾ ਕੁਝ ਨਹੀਂ ਵਿਗੜਿਆ। ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਇਸ ਵਾਸਤੇ ਭਾਈ ਉਹਨਾਂ ਦੀ ਹਾਲਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਵਿਖਿਆਣ ਕਰ ਰਹੇ ਹਨ, ਬਿਆਨ ਕਰ ਰਹੇ ਹਨ, ਜਿਨ੍ਹਾਂ ਨੂੰ ਉਹ ਪ੍ਰਭੂ ਪਿਆਰਾ ਜੋ ਆਪਣੇ ਪ੍ਰਾਣਾਂ ਦਾ ਰਾਖਾ ਹੈ, ਪ੍ਰਾਣਾਂ ਦਾ ਪਤੀ ਹੈ, ਪ੍ਰਾਣਾਂ ਦਾ ਮਾਲਕ ਹੈ, ਭਾਵ ਸਾਡੇ ਸਵਾਸਾਂ ਦਾ ਜੋ ਮਾਲਕ ਹੈ, ਉਹਦੇ ਤੋਂ ਬਿਨਾਂ ਸਾਡੇ ਸਵਾਸ ਨਾ ਵੱਧ ਸਕਦੇ ਆ ਨਾ ਘੱਟ ਸਕਦੇ ਆ, ਨਾ ਉਹਦੇ ਤੋਂ ਵੱਧ ਇੱਕ ਸਵਾਸ ਅਸੀਂ ਲੈ ਸਕਦੇ ਹਾਂ। ਜਿੱਤ ਦਿਹਾੜੇ ਧਨ ਲਹੀ, ਜਿੱਤ ਦਿਹਾੜੇ ਧਨ ਵਰੀ, ਸਾਹੇ ਲਏ ਲਿਖਾਏ, ਸਾਹ ਲਿਖੇ ਗਏ ਉਸ ਦਿਨ ਹੀ ਲਿਖੇ ਗਏ, ਅਸੀਂ ਸਾਹ ਵੱਧ ਘੱਟ ਨਹੀਂ ਲੈ ਸਕਦੇ, ਕਿਉਂਕਿ ਉਹ ਮਾਲਕ ਹੈ। ਅਤੇ ਜਦੋਂ ਉਸ ਮਾਲਕ ਨੇ ਇਹ ਡੋਰੀ ਪ੍ਰਾਣਾਂ ਦੀ ਖਿੱਚ ਲਈ ਤਾਂ ਖਤਮ ਹੋ ਜਾਏਗਾ। ਅਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਵਿਸਰ ਜਾਂਦਾ ਹੈ,
ਸੋਈ ਗਨਹ ਅਭਾਗਾ,
ਕਹਿੰਦੇ ਭਾਈ ਉਹ ਭਾਗਾਂ ਤੋਂ ਰਹਿਤ, ਭਾਗਾਂ ਵਾਲਾ ਹੁੰਦਾ ਹੈ ਜਿਹਦੇ ਉੱਪਰ ਸਤਿਗੁਰੂ ਦੀ ਬਖਸ਼ਿਸ਼ ਹੋਵੇ ਅਤੇ ਆੜਾ ਲੱਗ ਗਿਆ ਅਭਾਗਾ, ਭਾਵ ਉਹਦੇ ਭਾਗ ਹੀ ਨਹੀਂ, ਉਹ ਬਿਨਾਂ ਹੀ ਭਾਗਾਂ ਤੋਂ ਭਾਵ ਮਾੜੇ ਭਾਗਾਂ ਵਾਲਾ ਬਣ ਗਿਆ। ਸਤਿਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾਉਂਦੇ ਨੇ ਕਿ ਭਾਈ ਇਹ ਗੁਰਸਿੱਖ, ਇਹ ਜਗਿਆਸੂ ਤੇਰਾ ਜ਼ੋਰ ਨਹੀਂ ਕਿ ਤੂੰ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖ ਸਕੇ, ਤੇਰੀ ਆਪਣੀ ਕੋਈ ਪਹੁੰਚ ਨਹੀਂ, ਤੇਰੀ ਆਪਣੀ ਕੋਈ ਪਾਇਆ ਹੀ ਨਹੀਂ, ਕੇਵਲ ਅਰਦਾਸ ਹੈ। ਜੇ ਗੁਰੂ ਕਾ ਸਿੱਖ ਅਰਦਾਸ ਕਰੇ, ਸਾਡੇ ਮਨ ਵਿੱਚ ਆਮ ਤੌਰ 'ਤੇ ਹੀ ਇਹ ਤੌਖਲਾ ਹੁੰਦਾ ਹੈ, ਸ਼ਿਕਾਇਤ ਹੁੰਦੀ ਹੈ ਕਿ ਅਸੀਂ ਪਰਮਾਤਮਾ ਦਾ ਪਾਠ ਕਰਦੇ ਹਾਂ, ਜਾਪ ਕਰਦੇ ਹਾਂ, ਪਰ ਸਾਡਾ ਮਨ ਟਿਕਦਾ ਨਹੀਂ। ਇਹ ਭਾਈ ਅੱਜ ਦੀ ਗੱਲ ਨਹੀਂ ਕਿ ਆਪਣਾ ਹੀ ਮਨ ਨਹੀਂ ਟਿਕਦਾ। ਇੱਥੇ ਹੀ ਇੱਕ ਵਾਰੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਕਿਸੇ ਗੁਰਸਿੱਖ ਨੇ ਆਹ ਹੀ ਸਵਾਲ ਪੁੱਛਿਆ ਕਿ ਜਾਪ ਕਰਦਿਆਂ ਵੀ ਪਰਮਾਤਮਾ ਦੇ ਚਰਨਾਂ ਵਿੱਚ ਮਨ ਟਿਕਦਾ ਨਹੀਂ, ਇਹ ਕਿਰਪਾ ਕਦੋਂ ਹੋਊਗੀ? ਤਾਂ ਮਹਾਂਪੁਰਖ ਕਹਿਣ ਲੱਗੇ, ਗੁਰਸਿੱਖਾ ਕਿਰਪਾ ਹੋ ਗਈ ਆ। ਕਹਿੰਦੇ ਨਹੀਂ ਮਹਾਰਾਜ, ਮੈਂ ਤਾਂ ਆਪਣਾ ਤੌਖਲਾ ਜ਼ਾਹਰ ਕੀਤਾ ਹੈ अपनी चिंता जाहर की है कि परमात्मा का नाम भजन करद्या होया मन नहीं टिकता, तो आप जी कहते हो कृपा हो गई है, मैनू समझ नहीं लगी। कहिंदे तैनूं इह पता लग गया ना कि मन टिकना चाहिदा सी पर टिकया नहीं। बस कहिंदे जिहनूं इह समझ आ गई ना कि मन टिकना चाहिदा ते इह टिकया नहीं, उस दी कृपा तो बिना तां इही समझ नहीं पैंदी मन विच। क्योंकि बेसमझ लोग तां कहिंदे ने इह तां तोता रटना है, जपी जाओ की फायदा इहदा, नाम जपन का फायदा ही नहीं। गुरसिखा तैनू पता तो लग गया कि परमात्मा का नाम जपद जपद यह मन परमात्मा के नाम में टिकना चाहिए। पहला दसिया करते सन जो असी क्लासा लाया करते पढ़न वास्ते, दसिया करते सू सब ही है भाई, जो वाहगुरु का नाम जपना है, नितनेम करना है, तो जी सा शिकायत है ना कि असी गुटके तो पाठ करते हाँ जां जवानी ये पाठ करदे आं, एक ओंकार सतनाम करता पुरख निरभौ निरवैर अकाल मूर्त अजूनी सहभंग गुर प्रसाद जप आदि सच जुगाद सच है भी सच नानक होसी भी सच, पढ़ लिया इथों तक थानू चेता रहा कि असी ख्याल है साडे मन ने सुनिया। तो फिर जदों जाके जिनी नाम त्याया गए मसकत काल, नानक ते मुख उजले केती छुट्टी नाल, इत्थे जाके पता लगा विजला पाठ तो सुनिया ही नहीं, साडे मन ने नहीं सुनिया। यही समझन की जरूरत है कि साडी रसना ते कन्ना दे विच किन्ना क वैथ है, किन्ना क सन है भाई। बस उन्ने क सन दे विच साडा कंट्रोल नहीं रहिंदा, जे उत्थे रह जावे ते मन किते नहीं जा सकदा। ये मन का संगल है जिहड़ा असी शब्द पढ़ते हाँ, जे असी कन्ना नाल सुनिए ते जिहड़ी पौड़ी नहीं सुनी फिर दोबारा पढ़ो, ते जिहड़ा शब्द शब्द अखर अखर असी पढ़ते होया सुनते गए ना, ते ये यकीन नाल कहा जा सकता कि मन नहीं जाएगा किते। करके देखियो बेअंत गुरु के सिख नाम रसीए बैठे हो, दस उदाहरण विच बेनती कर रहा है, इस करके नहीं मैं कर रहा कि मैं बहुता नाम जपदा आप जी नहीं जपते, नहीं भाई। ये तो जो आम तौखला मैं वो गल करदा, जदों असी कल्ली कल्ली पौड़ी ध्यान नाल सुनी, कल्ला कल्ला अखर कल्ली कल्ली पंक्ति सुनी, तो साडा क्या होया शब्द साडे कन्ना ने सुन लिया, तो फिर मन जाएगा नहीं कित, मन सुनेगा। ते जो सुनेगा रोज़ ही सुनेगा, हर रोज़ सुनेगा, तो सुनद्या सुनद्या फिर ये असर भी होएगा, मनेगा भी, थोड़ी जी भी हरकत करेगा तो तेरा मन तेनों सुचेत कर देगा कि गुरबाणी तो इस तरह कहती है, गुरबाणी का आ हुक्म है, तू तो उल्ट कर रहे हैं। मन हरकत में आएगा पर असी यतन करते नहीं, नहीं भाई इस पासे यतन करिए। तो सतगुरु पातशाह जी कहिंदे भाई जिन्हां नूं ओ प्रभु प्यारा उसका नाम ही विसर गया, उहदे तां विचारे दे भाग ही टुट गए, वह तां भागा ही चलिया जाएगा इस दुनिया तो। पहली गल तां आपां इह मन विच विचार करो कि आपां अमृत नाम प्राप्त कर लिया। देखो दस गुरु साहिबाना ने प्रैक्टिकल रूप दे विच सानू सब कुछ करके फिर कलगीधर पातशाह जी ने मोर लाई, मोर लै भाई आ मेरा खालसा, जिहनूं असीं कलगीधर पातशाह दा परिवार कहिंदे आ। इह परिवार दी रंभता करती सी धन गुरु नानक साहब ने। जे आपां ध्यान नाल देखो ना धार्मिक तौर ते, परिवारक तौर पर, संसारक तौर पर, व्यापारक तौर पर, धन गुरु नानक साहब सच्चे पातशाह जी ने एक वखरा पंथ चलाता, वखरा राह पैदा कर दिता। सब तो पहला विद्या का कम सी, धन गुरु नानक साहब सच्चे पातशाह जी ने आम विद्यार्थियों वाग विद्या नहीं पढ़ी। पंत हरदयाल जी धन गुरु ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਪਿਤਾ ਜੀ ਦੇ ਪਾਸ ਜਾ ਕੇ ਬੇਨਤੀਆਂ ਕਰਨ ਲੱਗੇ ਕਿ ਆਵੀ ਦਾ ਸਪੁੱਤਰ ਬਾਣੀ ਪੜ੍ਹਦਾ, ਵਾਹਿਗੁਰੂ ਪਾਠ ਪੜ੍ਹਦਾ ਨਹੀਂ, ਸੰਥਿਆ ਲੈਂਦਾ ਨਹੀਂ। ਕਹਿੰਦੇ ਕੋਈ ਨਹੀਂ, ਹੌਲੀ ਹੌਲੀ ਸਮਝਾਓ। ਸਮਝਾਉਂਦਿਆਂ ਦਿਆਲ ਨੂੰ ਇਹ ਸਮਝ ਆ ਗਈ ਕਿ ਜੋ ਕੁਝ ਮੈਂ ਪੜ੍ਹਾਉਣਾ ਚਾਹੁੰਦਾ ਨਾ ਉਹ ਤਾਂ ਬਹੁਤ ਛੋਟੀ ਗੱਲ ਹੈ, ਕਿਉਂਕਿ ਜਦੋਂ ਬਾਲਕ ਅਵਸਥਾ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸਤਾਦ ਨੂੰ ਪੁੱਛਿਆ ਨਾ, ਆਪਣੇ ਦੁਨਿਆਵੀ ਉਸਤਾਦ ਨੂੰ ਜਿਹੜਾ ਉਸਤਾਦ ਬਣ ਕੇ ਆਇਆ ਸੀ। ਧੰਨ ਗੁਰੂ ਨਾਨਕ ਸਾਹਿਬ ਦਾ ਉਸਤਾਦ ਕੋਈ ਨਹੀਂ, ਜਿਹੜਾ ਪਿਤਾ ਨੇ ਉਸਤਾਦ ਅਸਤਿਤ ਕੀਤਾ ਸੀ ਉਹਨੂੰ ਪੁੱਛਿਆ ਵੀ ਦੱਸ ਕੀ ਪੜ੍ਹਾਂ। ਸੰਸਕ੍ਰਿਤੀ ਅਤੇ ਹਿੰਦੀ ਦਾ ਕੱਕਾ ਹੁੰਦਾ ਪਹਿਲਾਂ ਅੱਖਰ, ਜਿਵੇਂ ਹੁਣ ਗੁਰਮੁਖੀ ਦਾ ਊੜਾ ਹੁੰਦਾ ਨਾ। ਕਹਿੰਦੇ ਕੱਕਾ ਪੜ੍ਹ, ਕਹਿੰਦੇ ਵੀ ਤੁਸੀਂ ਪੰਡਿਤ ਜੀ ਦੇ ਅਰਥ ਦੱਸੋ ਵੀ ਕੱਕੇ ਦੇ ਅਰਥ ਕੀ ਆ। ਉਹ ਕਹਿੰਦੇ ਤੂੰ ਵਾਲੇ ਬੱਚਾ ਹੈ, ਤੈਨੂੰ ਪਤਾ ਨਹੀਂ, ਤੂੰ ਕੱਕਾ ਪੜ੍ਹ। ਕਹਿੰਦੇ ਨਹੀਂ, ਪਹਿਲਾਂ ਅਰਥ ਦੱਸੋ ਮੈਂ ਫਿਰ ਪੜ੍ਹਾਂਗਾ। ਕਹਿੰਦੇ ਵੀ ਇਕੱਲੇ ਕੱਕੇ ਦੇ ਕੀ ਅਰਥ ਮੰਨੇ, ਇਹਦੇ ਨਾਲ ਕੋਈ ਹੋਰ ਅੱਖਰ ਜੁੜੇਗਾ, ਉਹਦੇ ਨਾਲ ਉਹਦੀ ਮੁਹਾਰਨੀ ਜੁੜੇਗੀ, ਔਂਕੜ ਬਲੈਂਕੜ ਲੱਗਣਗੇ, ਫਿਰ ਸ਼ਬਦ ਬਣੇਗਾ ਅਤੇ ਫਿਰ ਹੀ ਅਰਥ ਬਣੇਗਾ ਨਾ। ਅਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਇਹਦਾ ਮਤਲਬ ਇਹ ਹੋਇਆ ਕਿ ਇਕੱਲੇ ਕੱਕੇ ਦਾ ਕੋਈ ਅਰਥ ਨਹੀਂ ਬਣਦਾ। ਕਹਿੰਦੇ ਹਾਂ, ਇਕੱਲੇ ਕੱਕੇ ਦਾ ਤਾਂ ਨਹੀਂ ਬਣਦਾ। ਅਤੇ ਮਹਾਰਾਜ ਕਹਿੰਦੇ ਫਿਰ ਮੈਂ ਤਾਂ ਨਹੀਂ ਪੜ੍ਹਦਾ, ਜਿਹਦਾ ਅਰਥ ਹੀ ਕੋਈ ਨਹੀਂ, ਮੈਂ ਕਾਹਤੋਂ ਪੜ੍ਹਾਂ ਨੂੰ। ਅੱਜ ਦਾ ਦਿਨ ਵੀ ਲੰਘ ਗਿਆ, ਹੁਣ ਪੰਡਿਤ ਸੋਚਦਾ ਵੀ ਮੈਂ ਉਹ ਪਾਂਧਾ ਸੋਚਦਾ ਵੀ ਮੈਂ ਕਰਾਂ ਕੀ। ਚਲੋ ਕਹਿੰਦਾ ਇਹਨੂੰ ਉਲਟੇ ਪਾਸਿਓਂ ਪੁੱਛ ਕੇ ਦੇਖਦੇ ਹਾਂ। ਕਹਿੰਦੇ ਵੀ ਤੁਹਾਡੇ ਕੋਲ, ਅਗਲੇ ਦਿਨ ਕਹਿੰਦਾ ਵੀ ਤੁਹਾਡੇ ਕੋਲ ਕਲਾਸ ਫਿਰ ਲੱਗ ਗਈ ਵੀ ਤੂੰ ਇਕੱਲੇ ਕੱਕੇ ਦਾ ਅਰਥ ਕਰ ਸਕਦਾ। ਅਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜੋ ਦ੍ਰਿਸ਼ਟਮਾਨ ਵਿੱਚ ਜੋ ਕੁਝ ਆਉਂਦਾ ਨਾ ਉਹ ਬਿਨਾਂ ਅਰਥ ਤੋਂ ਹੈ ਹੀ ਨਹੀਂ, ਅਤੇ ਇਕੱਲੇ ਕੱਕੇ ਦਾ ਅਰਥ ਕਿਉਂ ਨਹੀਂ ਬਣੇਗਾ? ਬਣੇਗਾ। ਪਹਿਲਾਂ ਤਾਂ ਉਹ ਸਮਝਾਇਆ, ਫਿਰ ਸਤਿਗੁਰੂ ਪਾਤਸ਼ਾਹ ਜੀ ਨੇ 35 ਅੱਖਰੀ ਦੇ ਵਿੱਚ ਲਿਖ ਹੀ ਦਿੱਤਾ, ਦਰਜ ਕਰ ਦਿੱਤਾ, ਕੱਕਾ ਕੇਸ ਪੁੰਡਰ ਜਬ ਹੋਏ ਵਿਨ ਸਾਬੂਣਾ ਉਜਲਿਆ, ਜਮ ਰਾਜੇ ਕੇ ਹੇਰੂ ਆਏ ਮਾਇਆ ਕੇ ਸੰਗਲ ਬੰਧ ਲਿਆ। ਕਹਿੰਦੇ ਭਾਈ ਇਹ ਅਰਥ ਬਣਦੇ ਕੱਕੇ ਦੇ, ਕੱਕਾ ਕੇਸ ਪੁੰਡਰ ਜਬ ਹੋਏ ਵਿਨ ਸਾਬੂਣਾ ਉਜਲਿਆ, ਵੀ ਆਹ ਜਿਹੜੇ ਕੇਸ ਹੈ ਨਾ ਪੈਦਾ ਹੋਏ ਇਹ ਕਾਲੇ ਸ਼ਾਹ ਹੈ ਅਤੇ ਬਿਨਾਂ ਹੀ ਸਾਬਣ ਲਾਉਣ ਤੋਂ ਸਮੇਂ ਦੇ ਨਾਲ ਹੀ ਉਜਲੇ ਹੋ ਜਾਣੇ, ਚਿੱਟੇ ਹੋ ਜਾਣੇ। ਇਹ ਕੱਕੇ ਦਾ ਅਰਥ ਹੈ, ਭਾਵ ਤੇਰੀ ਉਮਰ ਬੀਤਦੀ ਜਾ ਰਹੀ ਹੈ। ਹੱਥ ਜੋੜੇ ਪਾਉਂਦੇ ਨੇ, ਪਿਤਾ ਜੀ ਪਾਸ ਗਿਆ ਬਾਬਾ ਕਾਲੂ ਜੀ ਕੋਲ, ਕਹਿੰਦੇ ਇਹ ਜਿਹੜੀ ਵਿੱਦਿਆ ਤੁਹਾਡਾ ਸਪੁੱਤਰ ਪੜ੍ਹਿਆ ਨਾ, ਇਹ ਦੁਨੀਆਂ ਦਾ ਬੰਦਾ ਕੋਈ ਨੂੰ ਪੜ੍ਹਾ ਨਹੀਂ ਸਕਦਾ, ਇਹ ਤਾਂ ਬਹੁਤ ਆਪ ਹੀ ਮਾਹਰ, ਆਪ ਹੀ ਕਾਮਲ ਹੋ ਕੇ ਸੰਸਾਰ ਵਿੱਚ ਆਇਆ। ਦਾਸ ਦੀ ਕਹਿਣ ਦੀ ਮੁਰਾਦ ਹੈ ਵਿੱਦਿਆ ਤੋਂ ਲੈ ਕੇ, ਫਿਰ ਜਨੇਊ ਨਹੀਂ ਪਹਿਨਿਆ, ਉਹਨੂੰ ਵੀ ਸਮਝਾ ਦਿੱਤਾ। ਤਰਕ ਨਹੀਂ ਕੀਤੀ ਅੱਜ ਵਾਲੀ, ਤਰਕ ਕਿਹਾ ਕਿ ਜਿਹੜਾ ਤੁਸੀਂ ਕਪਾਹ ਦਾ ਵੇਲ ਕੇ ਵੱਟ ਕੇ ਸੂਤ ਬਣਾ ਕੇ ਜੋੜ ਕੇ ਜਨੇਊ ਪਾਉਣੇ ਆ ਨਾ, ਇਹ ਕੁਝ ਦਿਨ ਰਹੇਗਾ ਟੁੱਟ ਜਾਏਗਾ, ਅਤੇ ਅਸਲ ਪਰਮਾਤਮਾ ਦੇ ਨਾਮ ਦਾ ਜਨੇਊ ਹੈ ਪਾਂਡੇ, ਜੇ ਹੈਗਾ ਤਾਂ ਪਾ ਦੇ ਭਾਈ। ਉਹ ਵੀ ਸਮਝ ਗਿਆ ਕਿ ਗੱਲ ਬੜੀ ਵੱਡੀ ਆ। ਫਿਰ ਗੱਲ ਆਈ ਵਪਾਰ ਦੀ, ਵਪਾਰ ਦੀ ਗੱਲ ਆ ਗਈ ਵੀ ਆਹ ਲਓ 20 ਰੁਪਏ ਸੌਦਾ ਕਰਕੇ ਆਓ। ਦਾਸ ਬੇਨਤੀ ਕਰ ਰਿਹਾ ਹੈ ਕਿ ਇਹ ਨਿਆਰਾਪਣ ਸਿੱਖ ਪੰਥ ਦਾ ਕਿੱਥੋਂ ਪੈਦਾ ਹੋਇਆ? ਧੰਨ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦਾ ਸੱਚਾ ਸੌਦਾ ਕਰ ਦਿੱਤਾ। ਸੰਖੇਪ ਵਿੱਚ ਦਾਸ ਬੇਨਤੀ ਕਰ ਰਿਹਾ, ਸਮਾਂ ਉਨਾ ਕੁ ਹੁੰਦਾ ਭਾਈ, ਉਹ ਸੌਦਾ ਅੱਜ ਤੱਕ ਚੱਲ ਰਿਹਾ ਹੈ। 20 ਰੁਪਈਆਂ ਦੇ ਲਾਏ ਲੰਗਰ ਅੱਜ ਖਾਲਸਾ ਪੰਥ ਦੁਨੀਆਂ 'ਚ ਚਲਾਈ ਫਿਰਦਾ। ਦੁਨੀਆਂ 'ਚ ਵੱਡੀਆਂ ਵੱਡੀਆਂ ਕੌਮਾਂ ਬੜੀਆਂ ਟਾਰਾਂ ਮਾਰਦੀਆਂ, ਪਰ ਕੋਈ ਖਾਲਸਾ ਏਡ ਵਰਗੇ, ਕੋਈ ਹੋਰ ਇਹੋ ਜਿਹੇ ਗੁਰਸਿੱਖ ਛੋਟੀ ਜਿਹੀ ਜਥੇਬੰਦੀ ਬਣਾ ਕੇ ਨਾ ਦੁਨੀਆਂ 'ਚ ਵੱਡੀਆਂ ਵੱਡੀਆਂ ਆਫਤਾਂ ਆਉਂਦੀਆਂ ਅਤੇ ਉੱਥੇ ਲੰਗਰ ਲਾ ਦਿੰਦੇ ਨੇ। ਇਹ ਸੌਦਾ ਧੰਨ ਗੁਰੂ ਨਾਨਕ ਸਾਹਿਬ ਦਾ ਮੁੱਕਣਾ ਨਹੀਂ ਕਦੇ। ਫਿਰ ਕਹਿੰਦੇ ਆਏ ਨਹੀਂ ਭਾਈ ਗੱਲ ਬਣਦੀ ਅਤੇ ਹੁਣ ਵਿਆਹ ਕਰ ਦਈਏ। ਧੰਨ ਗੁਰੂ ਨਾਨਕ ਸਾਹਿਬ ਦਾ ਵਿਆਹ ਕੀਤਾ, ਪਹਿਲਾਂ ਤਾਂ ਵਪਾਰ ਜਿਹੜਾ ਕੀਤਾ ਉਹ ਦੁਨੀਆਂ ਤੋਂ ਨਿਆਰਾ ਕਰ ਦਿੱਤਾ, ਫਿਰ ਮਹਾਰਾਜ ਦਾ ਵਿਆਹ ਹੋਇਆ। ਵਿਆਹ ਦੀ ਰੀਤ ਬਦਲ ਦਿੱਤੀ, ਮੂਲ ਮੰਤਰ ਲਿਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਮੂਲ ਮੰਤਰ ਗੁਰਬਾਣੀ ਦੀਆਂ ਪ੍ਰਕਰਮਾਂ ਲਈਆਂ, ਅੱਗ ਨਾਲ ਫੇਰੇ ਨਹੀਂ ਲਏ। ਇਹ ਨਿਆਰਾਪਣ ਬੜਾ ਵੱਡਾ ਵਿਸਥਾਰ ਹੈ ਸਾਧ ਸੰਗਤ। ਫਿਰ ਦਸਾਂ ਹੀ ਪਾਤਸ਼ਾਹੀਆਂ ਨੇ ਇਹਦੇ ਉੱਪਰ ਮੋਹਰਾਂ ਲਾਈਆਂ, ਬਲਕਿ ਨਿਆਰੇਪਣ ਨੂੰ ਨਿਖਾਰਦੇ ਗਏ। ਅਤੇ ਜਦੋਂ ਸਮਾਂ ਆਇਆ ਧੰਨ ਕਲਗੀਧਰ ਪਾਤਸ਼ਾਹ ਜੀ ਦਾ, ਹੁਣ ਐਨ ਖੰਡੇ ਦੀ ਧਾਰ 'ਤੇ ਖਾਲਸਾ ਪੰਥ ਨੂੰ, ਇਸ ਦੇ ਨਿਆਰੇਪਣ ਨੂੰ ਦੁਨੀਆਂ ਵਿੱਚ ਉਜਾਗਰ ਕਰ ਦਿੱਤਾ ਵੈ। ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਤਿਗੁਰੂ ਪਾਤਸ਼ਾਹ ਜੀ ਨੇ ਐਸਾ ਪੰਥ ਪ੍ਰਗਟ ਕਰ ਦਿੱਤਾ, ਪੰਜਾਂ ਦੇ ਸਿਰ ਲਏ, ਧੜ ਤੋਂ ਅਲੱਗ ਕਰ ਦਿੱਤੇ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸੁਰਜੀਤ ਕਰ ਦਿੱਤਾ। ਅਤੇ ਫਿਰ ਇਸ ਅੰਮ੍ਰਿਤ ਦੀ ਸ਼ਕਤੀ ਬਾਰੇ ਖਾਲਸਾ ਪੰਥ ਨੂੰ ਦੱਸ ਦਿੱਤਾ ਕਿ ਭਾਈ ਅੱਜ ਤੋਂ ਬਾਅਦ ਆਹ ਜਿਹੜੇ ਪੰਜ ਪਿਆਰੇ ਨੇ ਮੇਰੇ, ਪੰਜ ਪਿਆਰੇ ਜਿਨ੍ਹਾਂ ਨੇ ਸਿਰ ਦਿੱਤੇ ਸੀ ਨਾ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਕਹਿੰਦੇ ਮੇਰੇ ਪੰਜ ਪਿਆਰੇ ਆ। ਅਤੇ ਇਹਨਾਂ ਪੰਜਾਂ ਪਿਆਰਿਆਂ ਦੀ ਤਰਜ਼ 'ਤੇ ਹੁਣ ਖਾਲਸਾ ਪੰਥ ਅੱਗੇ ਨਾਮ ਦੇਣ ਦੀ ਸ਼ਕਤੀ ਰੱਖੇਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਤਿਆਰ ਵਰਤਿਆਰ ਰਹਿਤਵਾਨ ਨਿਤਨੇਮੀ ਪ੍ਰਪਕ ਗੁਰੂ ਕੇ ਸਿੱਖ ਪੰਜ ਪਿਆਰੇ ਪੰਜ ਬਾਣੀਆਂ ਸੰਪੂਰਨ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਦੇ ਦੇਣ। ਅਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਉਹ ਪੰਜ ਪਿਆਰੇ ਵਾਹਿਗੁਰੂ ਨਾਮ ਦਿੰਦੇ ਨੇ। ਨਾਮ ਲੈ ਭਾਈ, ਆਹ ਨਾਮ ਤੂੰ ਜਪਣਾ ਹੈ। ਪਰਮਾਤਮਾ ਦੇ ਬੇਅੰਤ ਨਾਮ ਨੇ, ਆਪਾਂ ਭੁਲੇਖੇ 'ਚ ਹੀ ਪਏ ਰਹਿਣਾ ਸੀ, ਪਰ ਖਾਲਸਾ ਪੰਥ ਨੂੰ ਸਾਰੇ ਨਾਮਾਂ ਵਿੱਚੋਂ ਇੱਕ ਸ਼੍ਰੋਮਣੀ ਨਾਮ ਦਿੱਤਾ, ਵਾਹਿਗੁਰੂ ਨਾਮ। ਇਸ ਨਾਮ ਨੂੰ ਦ੍ਰਿੜ ਕਰਵਾਇਆ ਅਤੇ ਆਪਾਂ ਇਹ ਨਾਮ ਲਿਆ ਭਾਈ, ਅੰਮ੍ਰਿਤ ਛਕਿਆ। ਅੰਮ੍ਰਿਤ ਹੀ ਨਹੀਂ ਛਕਿਆ ਬਹੁਤਿਆਂ ਨੇ ਤਾਂ ਭਾਈ, ਇਹ ਤਾਂ ਢਿੱਲ ਨਾ ਕਰੋ, ਕਿਹਨੂੰ ਉਡੀਕਦੇ ਹਾਂ ਭਾਈ। ਕਿੱਡੀ ਵੱਡੀ ਘਾਲਣਾ ਅਤੇ ਕਿੱਡੀ ਵੱਡੀ ਬਖਸ਼ਿਸ਼ ਗੁਰੂ ਸਾਹਿਬ ਦੀ, ਐਵੇਂ ਵੀ ਸਾਰੀ ਬੈਠੇ ਹਾਂ। ਅੱਜ ਹੀ ਅੰਮ੍ਰਿਤ ਤਿਆਰ ਹੋਣਾ ਸ੍ਰੀ ਅਕਾਲ ਤਖਤ ਸਾਹਿਬ 'ਤੇ, ਅੱਜ ਹੀ ਢਿੱਲ ਨਾ ਕਰੋ, ਅੰਮ੍ਰਿਤ ਛਕੋ। ਹਰ ਬੁੱਧਵਾਰ ਅਤੇ ਐਤਵਾਰ ਨੂੰ ਅੰਮ੍ਰਿਤ ਤਿਆਰ ਹੁੰਦਾ ਹੈ, ਹੋਰ ਬਹੁਤ ਸਾਰੀਆਂ ਸੰਪਰਦਾਵਾਂ ਦੇ ਵਿੱਚ ਅੰਮ੍ਰਿਤ ਤਿਆਰ ਹੁੰਦਾ ਹੈ। ਅਤੇ ਭਾਈ ਅੰਮ੍ਰਿਤ ਛਕੋ, ਵਾਹਿਗੁਰੂ ਦਾ ਨਾਮ ਪ੍ਰਾਪਤ ਕਰੋ। ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਸਮਝ ਆਏਗੀ ਕਿ ਜਿਹਨੂੰ ਪ੍ਰਾਣਾਂ ਤੋਂ ਪਿਆਰੇ ਉਸ ਮਾਲਕ ਦਾ ਨਾਮ ਭੁੱਲ ਗਿਆ, ਸੋਈ ਗਣੋ ਭਾਗਾ। ਹਾਲੇ ਤੱਕ ਅਸੀਂ ਇਸ ਲੈਣ 'ਚ ਤਾਂ ਨਹੀਂ ਖੜ੍ਹੇ ਕਿ ਪਰਮਾਤਮਾ ਦਾ ਨਾਮ ਦ੍ਰਿੜ ਕਰਾਉਣ ਤੋਂ ਬਿਨਾਂ ਹੀ ਤੁਰੇ ਫਿਰਦੇ ਹਾਂ। ਨਹੀਂ ਭਾਈ, ਵੇਖਿਓ ਕਿਤੇ ਸਾਰੀ ਜ਼ਿੰਦਗੀ ਆਈ ਨਾ ਲੰਘ ਜਾਵੇ। ਅਰਦਾਸ ਕਰੋ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦਿਓ। ਨਾਮ ਬਿਨਾਂ ਤ੍ਰਿਗ ਤ੍ਰਿਗ ਸੁਨੇਹੋ, ਨਾਮ ਬਿਨਾਂ ਜੋ ਪਹਿਰਾ ਖਾਏ, ਜੋ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸੀਗਾਰ, ਨਾਮ ਵਿਸਾਰ ਕਰੇ ਰਸ ਭੋਗ, ਸੁੱਖ ਸੁਪਣੇ ਨਹੀਂ ਤਨ ਮੈਂ ਰੋਗ, ਨਾਮ ਤਿਆਗ ਕਰੇ ਅਨਕਾਜ, ਬਿਨਸ ਜਾਏ ਝੂਠੇ ਸਭ ਪਾਚ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰ ਤੋ ਨਰਕ ਜਾਵੈ, ਹਰ ਕਾ ਨਾਮ ਜਿਨ ਮਨ ਨਾ ਰਾਧਾ, ਚੋਰ ਕੀ ਨਿਆਈ ਜੰਪਰ ਵਾਧਾ, ਲਾਖ ਅਡੰਬਰ ਬਹੁਤ ਵਿਸਥਾਰਾ, ਨਾਮ ਬਿਨਾਂ ਝੂਠੇ ਪਸਾਰਾ, ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਕਰਾਂਗੇ ਕੀ? ਨਾਮ ਤਿਆਗ ਕਰੇ ਅਨਕਾਜ, ਕਹਿੰਦੇ ਹੋਰ ਕੰਮ ਕਰਾਂਗੇ, ਜਲ ਧਾਰੇ ਕਰਾਂਗੇ, ਆਪਾਂ ਦੇਹਧਾਰੀਆਂ 'ਤੇ ਜਾਵਾਂਗੇ। ਕਹਿੰਦੇ ਬਿਨਸ ਜਾਏ ਝੂਠੇ ਸਭ ਪਾਜ, ਕਹਿੰਦੇ ਕੋਈ ਕੰਮ ਨਹੀਂ ਆਉਣਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ, ਉਹ ਗੁਰੂ ਕੇ ਸਿੱਖੋ, ਪਰਮਾਤਮਾ ਦਾ ਨਾਮ ਹਿਰਦੇ ਵਿੱਚ ਧਾਰਨ ਕਰੋ, ਇਹਨੂੰ ਗ੍ਰਹਿਣ ਕਰੋ। ਪਹਿਲਾਂ ਪ੍ਰਤੱਖ ਇਸ ਮੁੱਖ ਦੇ ਨਾਲ ਰਸਨਾ ਦੇ ਨਾਮ ਪਰਮਾਤਮਾ ਦਾ ਨਾਮ ਜਪੋ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਨਾਮ ਰਸਨਾ ਨਾਮ ਹੀ ਨਹੀਂ ਜਪਦੀ, ਅਤੇ ਉਹਦੀ ਹਾਲਤ ਪਤਾ ਕਿਹੋ ਜਿਹੀ ਹੁੰਦੀ ਹੈ, ਰਸਨਾ ਜਪਣ ਦਾ ਨਾਮ ਤਿਲ ਤਿਲ ਕਰ ਕੱਟੀ ਹੈ। ਇਸ ਵਾਸਤੇ ਜਦੋਂ ਰਸਨਾ ਨਾਲ ਜਪਿਆ ਹੋਇਆ ਨਾਮ, ਸਹਿਜੇ 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 ਕੀਤੀ ਹੋਈ ਮਿਹਨਤ, ਕੀਤਾ ਹੋਇਆ ਅਭਿਆਸ, ਇਹ ਨਾਮ ਹਿਰਦੇ ਵਿੱਚ ਵਸ ਜਾਏਗਾ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜੀ ਨੇ ਮਿਹਨਤ ਕੀਤੀ ਨਾ, ਅੰਮ੍ਰਿਤ ਵੇਲਾ ਸਾਂਭਿਆ ਹੀ ਨਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਸਾਨੂੰ ਸਮਝਾਇਆ ਨਾ, ਗੁਰੂ ਕੇ ਸਿੱਖੋ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਫਿਰ ਵਾਹਿਗੁਰੂ 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 ਸਿਮਰੋ ਸਿਮਰਿਓ ਸਾਰੇ ਉੱਚੀ ਧੁਨ ਦੇ ਨਾਲ ਬੋਲਿਓ ਭਾਈ ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਹੀ ਵਿਸਾਰ ਦਿੱਤਾ ਹੈ ਉਹ ਭਾਗਾਂ ਤੋਂ ਹੀਣੇ ਹੀ ਸੰਸਾਰ ਵਿੱਚੋਂ ਚਲੇ ਜਾਣਗੇ
ਚਰਨ ਕਮਲ ਜਾ ਕਾ ਮਨ ਰਾਗਿਓ
ਹਜ਼ੂਰ ਫਰਮਾਉਂਦੇ ਨੇ ਭਾਈ ਚਰਨ ਕਿਹੜੇ ਨੇ ਬੜੇ ਲੋਕ ਭੁਲੇਖਾ ਪਾਉਂਦੇ ਨੇ ਤਰਕਵਾਦੀ ਲੋਕ ਸਾਧ ਸੰਗਤ ਸ਼ੰਕਾ ਹੋ ਜਾਣੀ ਮਨ ਵਿੱਚ ਹੋਰ ਗੱਲ ਹੈ ਅਤੇ ਉਸ ਸ਼ੰਕਾ ਦੀ ਨਿਮਰਤੀ ਵਾਸਤੇ ਕਿਸੇ ਗੁਰਸਿੱਖ ਪਾਸੋਂ ਕਿਸੇ ਗਿਆਨੀ ਪਾਸੋਂ ਪੁੱਛ ਕੇ ਉਹ ਸ਼ੰਕਾ ਨਿਮਰਤ ਕਰ ਲੈਣੀ ਕੋਈ ਗਲਤ ਗੱਲ ਨਹੀਂ ਪਰ ਜਾਣ ਬੁੱਝ ਕੇ ਹੁਜਤ ਕਰਨੀ ਇਹ ਗੁਰਮਤ ਨਹੀਂ ਅਤੇ ਸਤਿਗੁਰੂ ਪਾਤਸ਼ਾਹ ਦਾ ਪੁੱਛਦੇ ਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਿਹੜੇ ਨੇ ਵਾਰ ਵਾਰ ਕਈ ਵਾਰ ਗੁਰਬਾਣੀ ਵਿੱਚ ਚਰਨਾਂ ਦਾ ਜ਼ਿਕਰ ਆਇਆ ਅੱਜ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕੀਤੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਕਮਲ ਜਾ ਕਾ ਮਨ ਰਾਗਿਓ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਵਾਰ ਨਹੀਂ ਭਾਈ ਇਹਨਾਂ ਚਰਨਾਂ ਦੇ ਅਰਥ ਕੀਤੇ ਫਿਰ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿ ਉਪਾਲ ਹਿਰਦੇ ਵਿੱਚ ਵਸਣ ਵਾਲਾ ਚਰਨ ਕੇਵਲ ਨਾਮ ਹੈ ਚਿੱਤ ਚਰਨ ਨਾਮ ਚਿੱਤ 'ਚ ਰਹਿਣ ਵਾਲਾ ਨਾਮ ਹੀ ਚਰਨ ਹੈ ਭਾਈ ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਪਰਮਾਤਮਾ ਦੇ ਸ਼ਬਦ ਨਾਲ ਵਾਹਿਗੁਰੂ ਦੇ ਨਾਮ ਨਾਲ ਜਿਨ੍ਹਾਂ ਦਾ ਮਨ ਰੰਗਿਓ ਰੰਗਿਆ ਗਿਆ ਹੈ
ਅਮੇ ਸਰੋਵਰ ਪਾਗਾ
ਤੇ ਜਿਹੜਾ ਸਤਿਗੁਰੂ ਜੀ ਨੇ ਫਰਮਾਇਆ ਨਾ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ ਸਾਡੇ ਹਿਰਦੇ ਵਿੱਚ ਇੱਕ ਸਰੋਵਰ ਹੈ ਪਰਮਾਤਮਾ ਦੇ ਨਾਮ ਦਾ ਸਾਡੇ ਹਿਰਦੇ ਵਿੱਚ ਵੀ ਸਰੋਵਰ ਹੈ ਕਿਉਂਕਿ ਸਤਿਗੁਰੂ ਨੇ ਇਹਦਾ ਖੁਲਾਸਾ ਕਰ ਦਿੱਤਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਾ ਹੈ ਸੋ ਪਾਵੈ ਜੋ ਬਾਹਰ ਸਤਿਗੁਰੂ ਨੇ ਪੈਦਾ ਕੀਤਾ ਉਹ ਸਾਡੇ ਸਰੀਰ ਵਿੱਚ ਵੀ ਪੈਦਾ ਹੈ ਸਤਿਗੁਰੂ ਨੇ ਰੱਖਿਆ ਹੋਇਆ ਅਕਾਲ ਪੁਰਖ ਨੇ ਇਹੋ ਜਿਹੀ ਵਿਧ ਬਣਾਈ ਹੋਈ ਹੈ ਸੋ ਜਿਹਦਾ ਪਰਮਾਤਮਾ ਦੇ ਨਾਮ ਨਾਲ ਮਨ ਭਿੱਜ ਗਿਆ ਨਾਮ ਜੁੜ ਗਿਆ ਅਤੇ ਸਤਿਗੁਰੂ ਜੀ ਫਰਮਾਉਂਦੇ ਨੇ ਅਮਿਓ ਸਰੋਵਰ ਪਾਗਾ ਅਮਿਓ ਨਾਮ ਅੰਮ੍ਰਿਤ ਦਾ ਅੰਮ੍ਰਿਤ ਸਰੋਵਰ ਵਿੱਚ ਪਾਗਾ ਦਾ ਨਾਮ ਪੈ ਗਿਆ ਭਾਵ ਇਸ਼ਨਾਨ ਕਰ ਲਿਆ ਉਹਨੇ ਉਹ ਮਨ ਉਹ ਬਿਰਤੀ ਉਹ ਬੁੱਧੀ ਸਾਧ ਸਿੰਘ ਜੀ ਜਿਹਨੇ ਪਰਮਾਤਮਾ ਦੇ ਨਾਮ ਵਿੱਚ ਆਪਣੇ ਆਪ ਨੂੰ ਜੋੜ ਲਿਆ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ ਜਿਹਨੇ ਪ੍ਰੇਮ ਦੇ ਨਾਲ ਪਰਮਾਤਮਾ ਦੇ ਨਾਮ ਦੀ ਆਰਾਧਨਾ ਕੀਤੀ ਅਤੇ ਜਿਹੜਾ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਸਰੋਵਰ ਹੈ ਉਹਦੇ ਵਿੱਚ ਪਰਮਾਤਮਾ ਦੇ ਨਾਮ ਦੇ ਵਿੱਚ ਫਿਰ ਉਹ ਨਾਮ ਜਪਣ ਵਾਲੇ ਜਗਿਆਸੂ ਸੰਤ ਭਗਤ ਉਹਨਾਂ ਦਾ ਮਨ ਇਹਦੇ ਵਿੱਚ ਰੰਗਿਆ ਜਾਂਦਾ ਇਹਦੇ ਚੁੱਭੀਆਂ ਲਾ ਲੈਂਦਾ ਇਹਦੇ ਵਿੱਚ ਪੈ ਜਾਂਦਾ ਹੈ ਇਹਦੇ ਵਿੱਚ ਇਸ਼ਨਾਨ ਕਰ ਲੈਂਦਾ ਹੈ
ਤੇਰਾ ਜਨ ਰਾਮ ਨਾਮ ਰੰਗ ਜਾਗਾ
ਕਿਉਂਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਜਿਹੜਾ ਤੇਰਾ ਜਨ ਹੈ ਤੇਰਾ ਸੇਵਕ ਹੈ ਤੇਰਾ ਭਗਤ ਹੈ ਤੇਰਾ ਅਭਿਆਸੀ ਹੈ ਨਾਮ ਰਸੀਆ ਹੈ ਅਤੇ ਉਹ ਮਹਾਰਾਜ ਤੇਰੇ ਨਾਮ ਦੇ ਨਾਲ ਉਹਦੀ ਜੋਤ ਜਗ ਗਈ ਮਨ ਤੂੰ ਜੋਤ ਸਰੂਪ ਹੈ ਅਤੇ ਪਰਮਾਤਮਾ ਦੇ ਨਾਮ ਦੀ ਵੀ ਜੋਤ ਹੈ ਜਿਵੇਂ ਦੀਵੇ ਨਾਲ ਦੀਵਾ ਜਗਾ ਦਿੱਤਾ ਜਾਂਦਾ ਨਾ ਉਸੇ ਤਰ੍ਹਾਂ ਇਹ ਸਾਡਾ ਮਨ ਬੁਝਿਆ ਪਿਆ ਸੀ ਕਿਉਂਕਿ ਇਹਦੇ ਵਿੱਚ ਅਸੀਂ ਪਰਮਾਤਮਾ ਦੇ ਨਾਮ ਦਾ ਤੇਲ ਹੀ ਨਹੀਂ ਪਾਇਆ ਸੀ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਹੁਣ ਚਾਨਣ ਉਹ ਸੋਖਿਆ ਚੂਕਾ ਜਮ ਸਿਉ ਮੇਲ ਜਦੋਂ ਅਸੀਂ ਇਸ ਦੀਵੇ ਦੇ ਵਿੱਚ ਅੰਦਰ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਤੇਲ ਪਾਇਆ ਅਤੇ ਫਿਰ ਤੇਲ ਪਾਇਆ ਵੀ ਇਕੱਲਾ ਦੀਵਾ ਆਪੋ ਥੋੜ੍ਹਾ ਜਾਗ ਪੈਂਦਾ ਆਪੋ ਨਹੀਂ ਜਾਗਦਾ ਅਤੇ ਫਿਰ ਭਾਈ ਜਦੋਂ ਪਰਮਾਤਮਾ ਦੇ ਨਾਮ ਦੀ ਰਗੜ ਲਾਈ ਇਹਨੂੰ ਵਾਹਿਗੁਰੂ 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 ਦਾ ਸਿਮਰਨ ਕੀਤਾ ਅਤੇ ਫਿਰ ਇਹ ਜੋਤ ਨਾਲ ਜੋਤ ਮਿਲ ਕੇ ਲਟਾ ਲਟ ਜਗੇਗਾ ਇਉਂ ਮਹਾਂਪੁਰਖ ਦੱਸਿਆ ਕਰਦੇ ਸਨ ਕਿ ਭਾਈ ਇਹ ਪਰਮਾਤਮਾ ਦੇ ਨਾਮ ਦੀਆਂ ਖੇਡਾਂ ਹਨ ਤੇਰਾ ਜਨ ਰਾਮ ਨਾਮ ਰੰਗ ਜਾਗਾ
ਭਾਵ ਜਗ ਪਿਆ ਉਹਦਾ ਮਨ, ਉਹਦੇ ਅੰਦਰ ਨਾਮ ਦੇ ਇਸ ਨਾਮ ਦੀ ਲਾਈਟ ਦਾ ਪ੍ਰਕਾਸ਼ ਹੋ ਗਿਆ ਹੈ।
ਆਲਸ ਸ਼ੀਜ ਗਿਆ ਸਭ ਤਨ ਤੇ,
ਜਦੋਂ ਮਨ ਦੇ ਵਿੱਚ ਲਾਟ ਜਗ ਪਈ ਨਾ, ਜੋਤ ਜਗ ਪਈ, ਤੇ ਫਿਰ ਜਿਹੜੇ ਸਰੀਰ ਦੇ ਰਾਹੀਂ ਇਸ ਮਨ ਦੇ ਵਿੱਚ, ਸਰੀਰ ਦਾ ਬੜਾ ਵੱਡਾ ਸੰਬੰਧ ਹੈ ਭਾਈ, ਸਰੀਰ ਆਪਾਂ ਨੂੰ ਮਿਲਿਆ ਹੈ, ਇਹਦੀ ਬੜੀ ਮਹੱਤਤਾ ਦੱਸੀ ਹੈ। ਇਹ ਕੇਵਲ ਖਾਣ ਖਾਣ ਪਹਿਨਣ ਅਤੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਇਹਦੇ 'ਤੇ ਬਹੁਤ ਵੱਡਾ ਜ਼ੁਲਮ ਕਰ ਦਿੱਤਾ ਆਪਾਂ, ਇਸ ਵਾਸਤੇ ਥੋੜ੍ਹੀ ਸੀ ਇਹ ਤਾਂ ਬੜੀ ਦੁਰਲੱਭ ਵਸਤੂ ਆਪਾਂ ਨੂੰ ਮਿਲੀ ਹੈ। ਇਹ ਤੋਂ ਬਿਨਾਂ ਪਰਮਾਤਮਾ ਦਾ ਨਾਮ ਕਿਵੇਂ ਜਪਾਂਗੇ ਭਾਈ? ਨਹੀਂ ਤਾਂ ਮਹਾਰਾਜ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਬੀਨ ਕਰੰਗਾ, ਤੂੰ ਭਾਉਂਦਾ ਆਇਆ ਕਿਤੇ ਨਾਮ ਥੋੜ੍ਹੋ ਜਪ ਸਕਦਾ ਸੀ। ਤੈਨੂੰ ਕੇਵਲ ਪਰਮਾਤਮਾ ਨੇ ਕਿਰਪਾ ਕਰਕੇ ਮਨੁੱਖਾ ਦੇਹ ਬਖਸ਼ੀ, ਇਹਦੇ ਨਾਲ ਤੂੰ ਪਰਮਾਤਮਾ ਦਾ ਨਾਮ ਜਪ ਸਕਦਾ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਉਸ ਜੋਤ ਨਾਲ ਜੋਤ ਜੋੜ ਲਈ, ਅੰਦਰ ਪ੍ਰਕਾਸ਼ ਹੋ ਗਿਆ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਫਿਰ ਭਾਈ ਉਹਨਾਂ ਦੇ ਮਨ ਵਿੱਚੋਂ ਆਲਸ ਦੂਰ ਹੋ ਗਏ। ਜਿਸ ਦਾ ਦੀਆ ਪਹਿਨਾ ਖਾਏ ਤੈਸੋਂ ਆਲਸ ਕਿਉਂ ਬਣਾ ਮਾਏ, ਉਹਨਾਂ ਦੇ ਮਨ ਵਿੱਚ ਆਲਸ ਨਹੀਂ ਰਹਿ ਜਾਂਦੀ। ਆਲਸ ਛੀਜ ਗਿਆ ਸਭ ਤਨ ਤੇ, ਕਿਉਂਕਿ ਜਿਸ ਤਨ ਦੇ ਨਾਲ ਜਿਹਨੇ ਇਹ ਮਨ ਵਿੱਚ ਫੋਸ ਹਿਰਦੇ ਵਿੱਚ ਫੈਸਲਾ ਲੈ ਲਿਆ, ਦ੍ਰਿੜ ਨਿਸ਼ਚਾ ਕਰ ਲਿਆ ਕਿ ਇਸ ਮਨ ਦੇ ਇਸ ਤਨ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਉਸ ਗੁਰੂ ਕੀ ਸੰਗਤ ਵਿੱਚ ਜਾ ਕੇ ਪ੍ਰਭੂ ਦਾ ਨਾਮ ਸਿਮਰਨ ਕਰਨਾ ਹੈ, ਉਹਨਾਂ 'ਚ ਆਲਸ ਕਿੱਥੇ ਰਹੇਗਾ ਭਾਈ? ਝੱਖੜ ਝਾਗੀ ਮੀਂਹ ਵਰਸਾ ਹੈ, ਭੀ ਗੁਰ ਦੇਖਣ ਜਾਈ, ਉਹਨਾਂ 'ਤੇ ਨਿਸ਼ਚਾ ਕਰ ਲਿਆ। ਇਸ ਵਾਸਤੇ ਉਹਨਾਂ ਦੇ ਮਨ ਤਨ ਦਾ ਆਲਸ ਬਿਲਕੁਲ ਹੀ ਦੂਰ ਹੋ ਗਿਆ, ਉਹ ਕਦੇ ਵੀ ਆਲਸੀ ਨਹੀਂ ਬਣਦੇ।
ਪ੍ਰੀਤਮ ਸਿਉ ਮਨ ਲਾਗਾ,
ਤਾਂ ਹੀ ਭਾਈ ਜਦੋਂ ਆਲਸ ਛੱਡ ਦਿੱਤਾ ਤੇ ਆਪਣਾ ਮਨ ਉਸ ਪ੍ਰੀਤਮ ਨਾਲ, ਭਾਵ ਉਸ ਪ੍ਰਭੂ ਦੇ ਨਾਲ ਉਸ ਮਨ ਨੂੰ ਜੋੜ ਲਿਆ ਹੈ।
ਰਹਾਉ
ਵਿਸਰਾਮ ਦੇ ਕੇ ਕਿਰਪਾ ਕਰਦੇ ਹਨ।
ਜਹ ਜਹ ਪੇਖੋ ਤਹ ਨਾਰਾਇਣ,
ਜਦੋਂ ਭਾਈ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋਇਆ ਤੇ ਫਿਰ ਨਾ ਕਿਸੇ ਨੂੰ ਬੁਰਾ ਸਮਝੇਗਾ, ਨਾ ਕਿਸੇ ਦੀ ਨਿੰਦਾ ਕਰੇਗਾ, ਨਾ ਕਿਸੇ ਵਿੱਚ ਹੀਨ ਭਾਵਤਾ ਦਾ ਅਭਾਵ ਪੈਦਾ ਹੋਣ ਦੇਵੇਗਾ, ਕਿਉਂਕਿ ਉਹਨੂੰ ਇਹ ਸਮਝ ਆ ਗਈ ਕਿ ਜਿੱਥੇ ਜਿੱਥੇ ਵੀ ਦੇਖਦੇ ਹਾਂ ਜਰੇ ਜਰੇ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਜਹ ਜਹ ਪੇਖੋ ਤੈ ਹਜੂਰ ਦੂਰ ਕਤੇ ਨਾ ਜਾਈ, ਰਵ ਰਿਹਾ ਸਰਵੱਤਰ ਮਨ ਸਦਾ ਧਿਆਈ, ਉਹਦੇ ਮਨ ਵਿੱਚ ਇਹ ਭਰੋਸਾ ਬਣ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਜਹ ਜਹ ਪੇਖੋ ਤੈ ਨਾਰਾਇਣ, ਜਿੱਥੇ ਜਿੱਥੇ ਵੀ ਤੱਕ ਉਹਦੀ ਨਜ਼ਰ ਜਾਂਦੀ ਹੈ, ਦ੍ਰਿਸ਼ਟੀ ਜਾਂਦੀ ਹੈ ਅਥਵਾ ਬੁੱਧੀ ਦਾ ਖਿਆਲ ਜਾਂਦਾ ਹੈ, ਉੱਥੇ ਉੱਥੇ ਉਹ ਸੋਚਦਾ ਹੈ, ਉਹ ਮਨ ਦੇ ਵਿੱਚ ਸਥਿਤ ਕਰ ਲੈਂਦਾ ਹੈ ਕਿ ਹਰ ਜਗ੍ਹਾ ਦੇ ਉੱਪਰ ਪਰਮਾਤਮਾ ਦੇ ਨਾਮ ਦਾ ਵਸ ਹੈ, ਉਸ ਦੀ ਜੋਤ ਹੈ।
ਸਗਲ ਘਟਾ ਮਹ ਤਾਗਾ,
ਫਿਰ ਕਹਿੰਦੇ ਸਾਰੀਆਂ ਥਾਵਾਂ 'ਤੇ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਦੁਨਿਆਵੀ ਉਦਾਹਰਣ ਦਿੱਤੀ, ਸਗਲ ਘਟਾ ਮਹ ਤਾਗਾ, ਤਾਗਾ ਹੁੰਦਾ ਨਾ ਓਤ ਪੋਤ ਜਿਹਦੇ ਨਾਲ ਕੱਪੜੇ ਬੁਣੇ ਜਾਂਦੇ ਆ, ਟੇਢੇ ਪਾਸੇ ਨੂੰ ਵੀ ਸਿੱਧੇ ਪਾਸੇ ਨੂੰ, ਖੱਬਿਓਂ ਸੱਜੇ ਅਤੇ ਹੇਠੋਂ ਉੱਪਰ, ਜਿਹਨੂੰ ਪੇਟਾ ਅਤੇ ਤਾਣਾ ਕਹਿੰਦੇ ਸਨ। ਪੇਟਾ ਅਤੇ ਤਾਣਾ ਇਕੱਠਿਆਂ ਕਰਦਿਆਂ ਕਰਦਿਆਂ ਇੱਕ ਦੂਜੇ ਦੇ ਦੂਜਾ ਤਾਗਾ ਵਿਚਦੀ ਲੰਘਦਾ ਨਾ, ਜਦੋਂ ਕੱਪੜਾ ਬਣ ਜਾਂਦਾ ਅਤੇ ਉਹ ਕੱਪੜੇ ਦੇ ਓਤ ਪੋਤ ਤਾਗਾ ਹੁੰਦਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਦੋਂ ਤੂੰ ਇਹ ਸਮਝ ਲਿਆ ਹੈ ਮਨਾ, ਜਿਹੜਾ ਤੂੰ ਕਦਮ ਉਠਾਉਣਾ ਹੈ, ਜਿਹੜਾ ਤੂੰ ਲਾਂਘ ਪੱਟਣੀ ਹੈ, ਜਿਹੜੀ ਤੂੰ ਮੰਜ਼ਿਲ 'ਤੇ ਜਾਣਾ ਹੈ, ਹਰ ਜਗ੍ਹਾ 'ਤੇ ਪਰਮਾਤਮਾ ਵਿਆਪਕ ਹੈ। ਜਦੋਂ ਮਨ ਦੇ ਵਿੱਚ ਇਹ ਸਮਝ ਪੈਦਾ ਹੋ ਗਈ ਤਾਂ ਫਿਰ ਸਗਲ ਘਟਾ ਮੈਂ ਤਾਗਾ, ਇਹ ਉਸ ਤਾਗੇ ਦੀ ਤਾਂ ਹੀ ਤਰ੍ਹਾਂ ਪਰੋਇਆ ਗਿਆ ਕਿ ਮੇਰੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਜਗ੍ਹਾ ਨਹੀਂ। ਕੱਪੜੇ ਨੂੰ ਇੱਕ ਕੰਨੀ ਤੋਂ ਫੜੋ, ਦੂਜੀ ਕੰਨੀ ਤੱਕ ਵੇਖਦੇ ਜਾਓ ਅਤੇ ਕੱਪੜਾ ਨਜ਼ਰ ਆਏਗਾ, ਪਰ ਉਹਨੂੰ ਗੌਹ ਨਾਲ ਤੱਕੋ ਅਤੇ ਇੱਕ ਦੂਜੇ ਦੇ ਵਿੱਚ ਦੂਜਾ ਪਰੋਇਆ ਹੋਇਆ ਤਾਗਾ ਦਿਸੇਗਾ। ਉਹ ਉਦਾਹਰਨ ਦਿੱਤੀ ਮਹਾਰਾਜ ਨੇ ਕਿ ਇਹ ਪਰਮਾਤਮਾ ਦੇ ਹਰ ਜਰੇ ਵਿੱਚ ਉਸ ਪਰਮਾਤਮਾ ਦੀ ਜੋਤ ਨੂੰ ਵੇਖਣ ਵਾਲਾ ਉਸ ਤਾਗੇ ਦੀ ਨੇ ਵਿਆਪਕ ਹੋ ਗਿਆ, ਲਿਪਤ ਹੋ ਗਿਆ, ਭੇਦ ਹੋ ਗਿਆ।
ਨਾਮ ਉਦਕ ਪੀਵਤ ਜਨ ਨਾਨਕ,
ਤੇ ਹਜੂਰ ਫਰਮਾਉਂਦੇ ਨੇ ਕਹਿੰਦੇ ਭਾਈ ਇਹ ਅਵਸਥਾ ਬਣਦੀ ਕਿੰਨਾ ਦੀ? ਨਾਮ ਉਦਕ ਅੰਮ੍ਰਿਤ ਨਾਮ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਭਾਈ ਇਹ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਪਰਮਾਤਮਾ ਦਾ ਨਾਮ ਅੰਮ੍ਰਿਤ ਆ, ਜਿੱਥੇ ਸਾਨੂੰ ਪ੍ਰਤੱਖ ਅੰਮ੍ਰਿਤ ਦਿੱਤਾ ਨਾ, ਉਹ ਅੰਮ੍ਰਿਤ ਵੀ ਨਾਮ ਅੰਮ੍ਰਿਤ ਨਾਲ ਹੀ ਪੈਦਾ ਹੁੰਦਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਣੂਆਂ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਉਹ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਹੋਇਆ, ਅੰਮ੍ਰਿਤ ਤਿਆਰ ਹੋਇਆ, ਛਕਾਇਆ ਗਿਆ ਅਤੇ ਫਿਰ ਨਾਮ ਅੰਮ੍ਰਿਤ। ਲਓ ਭਾਈ ਜਪੋ ਨਾਮ, ਫਿਰ ਨਾਮ ਵਾਹਿਗੁਰੂ ਨਾਮ ਦ੍ਰਿੜ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਉਹ ਵਾਹਿਗੁਰੂ ਫੇਰ ਦੇ ਦਿੱਤਾ। ਇਸ ਵਾਸਤੇ ਨਾਮ ਉਦਕ ਪੀਵਤ ਜਨ ਨਾਨਕ, ਕਹਿੰਦੇ ਭਾਈ ਇਹ ਅੰਮ੍ਰਿਤ ਨਾਮ ਹੈ, ਜਿਹੜੇ ਗੁਰੂ ਕੇ ਸਿੱਖ ਇਸ ਨਾਮ ਅੰਮ੍ਰਿਤ ਨੂੰ ਛਕ ਲੈਂਦੇ ਨੇ, ਨਾਮ ਅੰਮ੍ਰਿਤ ਨੂੰ ਪੀ ਲੈਂਦੇ ਨੇ, ਪ੍ਰਾਪਤ ਕਰ ਲੈਂਦੇ ਨੇ। ਜਿਹੜੇ ਭਾਈ ਕਈ ਵਾਰ ਅਸੀਂ ਸਾਡੇ ਕੋਲ ਸਾਧਨ 'ਤੇ ਬਣ ਗਏ, ਸਾਨੂੰ ਨੌ ਨਰਈ ਨਰਾਇਣੀ ਦੇਹ ਦੇ ਦਿੱਤੀ, ਸਾਨੂੰ ਸਿੱਖ ਧਰਮ ਦੇ ਵਿੱਚ ਜਨਮ ਦੇ ਦਿੱਤਾ, ਅਤੇ ਅਸੀਂ ਸੁਣ ਵੀ ਲਿਆ ਪੜ੍ਹ ਵੀ ਲਿਆ ਕਿ ਅੰਮ੍ਰਿਤ ਛਕਣਾ ਅਤਿ ਜ਼ਰੂਰੀ ਹੈ, ਅਤੇ ਕਈ ਹੁਜਤ ਬੜੀ ਕਰਦੇ ਨੇ। ਸਤਿਗੁਰੂ ਜੀ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ, ਜਿਨ੍ਹਾਂ ਨੇ ਪਹਿਲੀ ਪੰਗਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਈ ਹੈ ਨਾ, ਜਿਸ ਕੋ ਬਿਸਰੈ ਪ੍ਰਾਣ ਪਤਦਾਤਾ ਸੋਈ ਗਣੋ ਅਭਾਗਾ। ਜਿਹੜੇ ਅਭਾਗੇ ਨੇ ਭਾਵ ਨਿਗੁਰੇ ਨੇ, ਅਤੇ ਜਿਉਂ ਨਿਗੁਰਾ ਬਹੁ ਬਾਤਾਂ ਜਾਣਾ, ਉਹ ਹਰ ਦਰਗਾਹ ਹੈ ਪ੍ਰਿਸ਼ਟੀ। ਕਹਿੰਦੇ ਜਿਵੇਂ ਨਿਗੁਰਾ ਬਹੁਤ ਗੱਲਾਂ ਜਾਣਦਾ, ਇੱਕ ਤੋਂ ਇੱਕ ਦੂਜੀ ਚੜ੍ਹਦੀ ਤੋਂ ਚੜ੍ਹਦੀ ਗੱਲ ਕਰੇਗਾ, ਕਿਹੜਾ ਅੰਮ੍ਰਿਤ ਛਕੀਏ ਜੀ, ਕਿਹੜੇ ਅੰਮ੍ਰਿਤ ਦੀ ਗੱਲ ਕਰਦੇ ਹਾਂ ਜੀ, ਫਲਾਨੇ ਨੇ ਤਾਂ ਅੰਮ੍ਰਿਤ ਲਾ ਛਕ ਕੇ ਚੋਰੀ ਕਰ ਲਈ, ਫਲਾਨੇ ਨੇ ਅੰਮ੍ਰਿਤ ਛਕ ਕੇ ਕਿਰਪਾਨ ਲਾ ਦਿੱਤੀ, ਫਲਾਨੇ ਨੇ ਅੰਮ੍ਰਿਤ ਛਕਿਆ ਸੀ ਉਹ ਸ਼ਰਾਬ ਪੀਣ ਲੱਗ ਗਿਆ। ਭਾਈ ਤੁਹਾਨੂੰ ਉਹੀ ਦਿੰਦੇ ਨੇ, ਜੇ ਕਿਸੇ ਸਕੂਲ ਵਿੱਚੋਂ ਕੋਈ ਵਿਦਿਆਰਥੀ ਫੇਲ ਹੋ ਜਾਵੇ ਤਾਂ ਸਕੂਲ ਦੀ ਇਮਾਰਤ ਢਾ ਦੇਈਦੀ ਆ, ਸਕੂਲ ਬੰਦ ਕਰ ਦੇਈਦਾ, ਸਕੂਲ ਵਿੱਚੋਂ ਪੜ੍ਹਨ ਵੜ ਜਾਂਦੇ ਨੇ। ਜਿਹੜੇ ਉਸੇ ਸਕੂਲ ਵਿੱਚੋਂ ਪੜ੍ਹ ਕੇ IAS ਬਣ ਗਏ, IPS ਬਣ ਗਏ, ਜਿਹੜੇ ਭਾਈ ਡਾਕਟਰ ਬਣ ਗਏ, ਇੰਜੀਨੀਅਰ ਬਣ ਗਏ, ਤੁਹਾਨੂੰ ਉਹ ਨਹੀਂ ਨਜ਼ਰ ਆਉਂਦੇ। ਇਹੀ ਅੰਮ੍ਰਿਤ ਛੱਕ ਕੇ ਭਾਈ ਤਾਰੂ ਸਿੰਘ ਵਰਗੇ ਖੋਪੜੀਆਂ ਲਵਾ ਗਏ, ਬਾਬਾ ਦੀਪ ਸਿੰਘ ਜੀ ਨੇ ਕੱਟਿਆ ਹੋਇਆ ਸੀਸ ਤਲੀ 'ਤੇ ਰੱਖ ਕੇ ਯੁੱਧ ਲੜਿਆ, ਇਹੀ ਅੰਮ੍ਰਿਤ ਛੱਕ ਕੇ ਭਾਈ ਮਣੀ ਸਿੰਘ ਵਰਗਿਆਂ ਨੇ ਬੰਦ ਬੰਦ ਕਟਵਾ ਲਿਆ, ਉਹ ਨਹੀਂ ਨਜ਼ਰ ਆਉਂਦੇ ਤੁਹਾਨੂੰ? ਨਜ਼ਰ ਉਹ ਆਉਂਦੇ ਜਿਹਨਾਂ ਕਿਰਪਾਨਾਂ ਲਾ ਦਿੱਤੀਆਂ? ਨਹੀਂ ਭਾਈ, ਕਿਹੜੀ ਨਜ਼ਰ, ਦ੍ਰਿਸ਼ਟੀ ਕਿਹੜੀ ਆ, ਕਿਹੜੀ ਦ੍ਰਿਸ਼ਟੀ ਨਾਲ ਤੱਕਣਾ ਚਾਹੁੰਦੇ ਆ? ਨਹੀਂ ਭਾਈ, ਪਹਿਲਾਂ ਦ੍ਰਿਸ਼ਟੀ ਸੋਚੋ, ਦ੍ਰਿਸ਼ਟੀ ਜਿਹੜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਨਾਮ ਦੀ ਦ੍ਰਿਸ਼ਟੀ, ਅਤੇ ਫਿਰ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਕਹਾਵਤ ਹੈ। ਜੇ ਸਾਡੀ ਦ੍ਰਿਸ਼ਟੀ ਉਲਟੀ ਹੈ ਨਾ, ਮਨਮੁਖਤਾਈ ਵਾਲੀ ਹੈ, ਤਾਂ ਫਿਰ ਕੁਝ ਵੀ ਨਹੀਂ ਬਣ ਸਕਦਾ। ਕਬੀਰ ਸੱਚਾ ਸਤਿਗੁਰ ਕਿਆ ਕਰੈ, ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈਐ ਫੂਕ, ਹਾਲਤ ਇਹ ਬਣ ਜਾਵੇਗੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਨਾਮ ਉਦਕ ਪੀਵਤ ਜਨ ਨਾਨਕ, ਜਿਹੜੇ ਭਾਈ ਪਰਮਾਤਮਾ ਦੇ ਜਨ ਸੇਵਕ ਪਿਆਰੇ ਨੇ, ਉਹ ਤੇ ਅੰਮ੍ਰਿਤ ਨਾਮ ਨੂੰ ਪੀ ਕੇ ਰੱਜੇ ਹੋਏ ਨੇ, ਤ੍ਰਿਪਤ ਹੋ ਗਏ ਹਨ।
ਤਿਆਗੇ ਸਭ ਅਨੁਰਾਗਾ,
ਉਹਨਾਂ ਨੇ ਹੋਰ ਰਸਾਂ ਦਾ ਪ੍ਰੇਮ ਛੱਡ ਦਿੱਤਾ, ਸਭ ਅਨੁਰਾਗਾ, ਇਕੱਲਾ ਖਾਣ ਦਾ ਨਹੀਂ, ਸਭ ਵਿਸ਼ਿਆਂ ਦੇ ਜਿੰਨੇ ਰਸ ਸੀ, ਜਿਹੜਾ ਦੁਨੀਆਂ ਦੇ ਨਾਲ ਝੂਠਾ ਪ੍ਰੇਮ ਸੀ, ਪਿਆਰ ਸੀ, ਤਿਆਗੇ ਸਭ ਅਨੁਰਾਗਾ, ਜਿਹੜਾ ਮਾਇਆ ਦੇ ਨਾਲ ਪਿਆਰ ਸੀ, ਜਿਹੜਾ ਦੁਨੀਆਂ ਦੀ ਪ੍ਰਦਰਸ਼ਨੀ ਦੇ ਨਾਲ ਪਿਆਰ ਸੀ, ਤਿਆਗੇ ਸਭ ਅਨੁਰਾਗਾ, ਕਿਉਂਕਿ ਉਹਨਾਂ ਨੂੰ ਤਾਂ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਗਿਆ ਭਾਈ, ਉਹਨਾਂ ਨੂੰ ਹੋਰ ਰੰਗ ਤਾਂ ਚੰਗੇ ਲੱਗਦੇ ਹੀ ਨਹੀਂ। ਆਣ ਰਸਾ ਜੇਤੇ ਤਾਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਅਸਕਾ ਤੂੰ ਚੱਖ ਹੈ ਸਾਧ, ਚਾਖਤ ਹੋਏ ਰਹਾ ਹੈ ਬਸਮਾਤ। ਪਰਮਾਤਮਾ ਦਾ ਨਾਮ ਰਸ ਚੱਕ ਲਿਆ ਅਤੇ ਫਿਰ ਸਾਰੇ ਰਸ ਝੂਠੇ ਦਿਸਣ ਲੱਗ ਪਏ। ਇਹ ਭਾਈ ਸਤਿਗੁਰੂ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ ਹੈ, ਜਿਨ੍ਹਾਂ ਨੇ ਹਾਲੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਤਾਂ ਹੀ ਰਹਿਮਤ ਕਰਨਗੇ ਨਾ, ਅਤੇ ਜੇ ਭਾਈ ਹਾਲੇ ਆਪਾਂ ਅੰਮ੍ਰਿਤ ਨਾ ਛਕਿਆ ਤਾਂ ਫਿਰ ਸਾਡੇ 'ਤੇ ਰਹਿਮਤ ਕਿਵੇਂ ਹੋਵੇਗੀ? ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਨਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ ਭਾਈ, ਬਾਕੀ ਸਾਰੇ ਰੰਗ ਆਪੇ ਹੀ ਸਤਿਗੁਰੂ ਨੇ ਖਤਮ ਕਰ ਦੇਣੇ। ਜਿਹੜਾ ਬਾਕੀਆਂ ਨਾਲ ਪ੍ਰੇਮ ਪਿਆ ਨਾ, ਰਾਗਾ ਦਾ ਨਾਮ ਪ੍ਰੇਮ ਹੈ, ਪ੍ਰੇਮ ਜਿਹਦੇ ਨਾਲ ਪਿਆ ਹੈ, ਅਤੇ ਜਿੰਨਾ ਚਿਰ ਉਹ ਪ੍ਰੇਮ ਟੁੱਟਦਾ ਨਹੀਂ, ਟੁੱਟੇਗਾ ਕਿਵੇਂ ਜੀ? ਇੱਧਰ ਪ੍ਰੇਮ ਜੁੜ ਜਾਏਗਾ, ਇਸ ਵਾਸਤੇ ਇੱਧਰ ਪ੍ਰੇਮ ਜੋੜੋ, ਸ਼ਰਧਾ ਜੋੜੋ। ਅੱਜ ਤੁਹਾਡੀ ਸ਼ਰਧਾ 'ਤੇ ਸੱਟ ਮਾਰੀ ਜਾ ਰਹੀ, ਖਿਆਲ ਰੱਖੋ। ਜਿੱਥੇ ਜਿੱਥੇ ਗੁਰੂ ਕੇ ਸਿੱਖ ਚੜ੍ਹਦੀ ਕਲਾ ਵਾਲੇ ਨਾਮ ਰਸੀਏ ਰਹਿੰਦੇ ਆ ਨਾ, ਆਪਣੇ ਆਲੇ ਦੁਆਲੇ ਵੀ ਖਿਆਲ ਰੱਖੋ। ਬੜੇ ਲੋਕ ਨੇ ਅੱਜ ਜਿਹੜੇ ਹਰ ਗੱਲ 'ਤੇ ਤੁਹਾਡੀ 'ਤੇ ਸੱਟ ਮਾਰਦੇ ਨੇ, ਅੰਮ੍ਰਿਤ ਤੇ ਸੱਟ, ਅੰਮ੍ਰਿਤ ਸਰੋਵਰ ਤੇ ਸੱਟ ਮਾਰਦੇ ਨੇ, ਅੰਮ੍ਰਿਤ ਵੇਲੇ ਤੇ ਸੱਟ ਮਾਰਦੇ ਨੇ, ਗੁਰੂ ਕੀ ਸ਼ਰਧਾ ਤੇ ਸੱਟ ਮਾਰਦੇ ਨੇ, ਪਰ ਭਾਈ ਇਹਨਾਂ ਦਾ ਰਹਿਣਾ ਕੁਝ ਨਹੀਂ, ਕਿਉਂਕਿ ਇਹ ਅਟਲ ਚੀਜ਼ਾਂ ਨੇ, ਤੱਤ ਵਸਤੂਆਂ ਸਾਨੂੰ ਮਹਾਰਾਜ ਨੇ ਦਿੱਤੀਆਂ ਹੋਈਆਂ, ਜਿਹੜੀਆਂ ਕਦੇ ਵਿਣਸਣ ਵਾਲੀਆਂ ਨਹੀਂ, ਅਟਲ ਰਹਿਣ ਵਾਲੀਆਂ। ਲੱਖਾਂ ਹੀ ਲੋਕਾਂ ਨੇ, ਪ੍ਰਾਣੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਇੱਥੋਂ ਝੋਲੀਆਂ ਭਰੀਆਂ, ਅੱਜ ਭਰ ਰਹੇ ਨੇ ਅਤੇ ਆਉਣ ਵਾਲੇ ਸਮੇਂ 'ਚ ਭਰਦੇ ਰਹਿਣਗੇ। ਇਹੋ ਜਿਹੇ ਲੋਕ ਚਖਾ ਮਾਰ ਦੇਣਗੇ, ਸਾਗਤ ਕਾ ਬਕਣਾ ਇਉਂ ਜਾਣੋ ਜੈਸੇ ਪਵਨ ਚੁਲਾਈ, ਜਿਵੇਂ ਪਵਨ ਦੇ ਨਾਲ ਦਰਖਤ ਖਹਿੰਦੇ ਅਤੇ ਆਵਾਜ਼ ਆਉਂਦੀ ਹੈ ਨਾ, ਇਹਨਾਂ ਦਾ ਬਕਣਾ ਇਸ ਤਰ੍ਹਾਂ ਜਾਣੋ ਕਿ ਜਿਵੇਂ ਪਵਨ ਝੂਲਦੀ ਹੁੰਦੀ ਹੈ। ਕੋਈ ਤੱਤ ਵਸਤੂ ਨਹੀਂ ਹੈ, ਕੋਈ ਸ੍ਰੇਸ਼ਟ ਗੱਲ ਨਹੀਂ ਹੈ। ਸੋ ਇਸ ਵਾਸਤੇ ਭਾਈ ਸਤਿਗੁਰੂ ਦੀ ਬਾਣੀ 'ਤੇ ਅੱਖਰ ਅੱਖਰ 'ਤੇ ਭਰੋਸਾ ਰੱਖ। ਬੇਅੰਤ ਸ਼ਕਤੀਆਂ ਦੀ ਮਾਲਕ ਹੈ ਗੁਰੂ ਕੀ ਬਾਣੀ, ਗੁਰੂ ਕਾ ਨਾਮ। ਜੇ ਆਪਾਂ ਸ਼ਰਧਾ ਭਾਵਨਾ ਦੇ ਨਾਲ ਪਾਠ ਕਰਾਂਗੇ, ਕੰਨਾਂ ਨਾਲ ਸੁਣਾਂਗੇ, ਬੇਅੰਤ ਸ਼ਕਤੀਆਂ ਬੇਅੰਤ ਬਰਕਤਾਂ ਜਿਨ ਜਿਨ ਨਾਮ ਧਿਆਇਆ, ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ, ਸਰਬ ਸੁਖਾਨਿਤ ਚਰਨ ਹਰ ਭਉ ਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੇ ਜਰੇ, ਕੂੜ ਗਏ ਦੁਬਧਾ ਨੱਸੀ ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ, ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਇੱਡੀ ਬਰਕਤ ਹੈ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਭਾਈ ਗੁਰੂ ਘਰ ਵਿੱਚ ਹਾਜ਼ਰੀਆਂ ਲਵਾਈਆਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ, ਜਿਨ੍ਹਾਂ ਨੇ ਕਿਰਪਾ ਕਰਕੇ ਸੰਗਤਾਂ ਦੇ ਦਰਸ਼ਨ ਬਖਸ਼ੇ, ਹਾਜ਼ਰੀਆਂ ਭਰਵਾਈਆਂ ਹਨ। ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਨੇ ਆਪ ਕਿਰਪਾ ਕਰਕੇ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਸਤਿਗੁਰੂ ਰਹਿਮਤ ਕਰੇ, ਕਿਰਪਾ ਕਰੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਆ ਰਿਹਾ, ਸਾਰੀਆਂ ਕਮੇਟੀਆਂ ਨੇ, ਸਾਰੀਆਂ ਸੰਗਤਾਂ ਨੇ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਰੂਪ 'ਚ ਪ੍ਰਬੰਧ ਕਰ ਰਹੀ ਹੈ, ਹੰਬਲਾ ਮਾਰ ਰਹੀ ਹੈ, ਉੱਥੇ ਵੀ ਸਹਿਯੋਗ ਦੇਈਏ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਕਰੀਏ। ਸਤਿਗੁਰੂ ਜੀ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ।
ਜਹ ਜਹ ਪੇਖੋ ਤਹ ਨਾਰਾਇਣਾ, ਸਗਲ ਘਟਾ ਮਹਿ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।